सिमरत गन का सी उदरी ताको जस उर तारो मन रे प्रभ की शरण बिचारो जे सिमरत गन का सी उदरी ताको जस उर तारो रहाओ
वाहिगुरु जी का खालसा वाहिगुरु जी फते सतगुरु गुरु नानक पत पावन भगत वछल खंडा ब्रह्मंडा के मालिक सतगुरु धन गुरु ग्रंथ साहब सच्चे पातशाह जी की पावन पवित्र हजूरी विच सबते गुरु की बाणी के कीर्तन का आनंद माणिया है। संगत दूरों दराबे तो चल के पवित्र श्री हरिमंदर साहब जी के दर्शन दीदारे करने वास्ते पहुंचिया। श्रद्धा भावना के नाल पवित्र सरोवर में इनान करने की तमन्ना लेके गुरुद्वारे पर पहुंचे हैं। दूर दराबे तो बैठे गुरसिखा के मन में यह भावना बनी होंगी है कि सतगुरु साढ़े ते भी रहमत करन, सानू भी दर्शन इनान बख देन। बहुत सारिया गुरु प्रिया सिख संगत ने अब सतगुरु जी ने यह सुभाग बख्शिया है। संगत पवित्र सरोवर में इनान कर रही हैं। बहुत सारिया संगत ने अमृत वेल तो लैके इनान कर लिया है, कीर्तन सरवण किया है। इतने की मर्यादा के अनुसार जो पावन पवित्र स्थान गुरद्वारा मंजी साहब जिथे लिता परती गुरु के शब्द की कथा विचार होंगी है, सतगुरु जी ने जो बख्शिया कीतिया है, सतगुरु धन गुरु तेग बहादुर साहब सच्चे पातशाह जी तिलक जमी राखा प्रगता का किलो बड़े बले मैं साका, ऐसे समर्थ गुरु जो बहुत ही विराजमयी उपदेश बख्शिश कर रहे हैं। कथा का सुभाग समा आया है। सर्वत संगत आओ हाजरी धर्म तो पहला सतगुरु जसमीत जिसका भी चरणों में अपनी हाजरी लवाइए। सर्वत संगत गज के फतेह बुलाओ वाहिगुरु जी का खालसा वाहिगुरु जी की फतेह।
सतनाम श्री वाहे गुरु साहिब जी सूरठ महला नावा मन रे प्रभ की शरण बेचारो
सूरठ राग दे विच धन गुरु तेग बहादुर साहब सच्चे पातशाह जी कृपा कर रहे हैं कि भाई सब तो वड्डी जिहड़ी शरण है यह परमात्मा की है। सतगुरु जी कहिंदे आओ तुहानू समझा दिंदे आ वी सब तो वड्डी शरण यह कहिंदे आ। सतगुरु आयो शरण तुहारी मिला सूख नाम हर शोभा चिंता लाहे हमारे। फिर की होंगे भाई महाराज कहते लेखा छोड़ा लेखा छुट्टा आ लेखे छुट जाते हैं। आओ किवें किवें लेखे छुट्टे ने धन गुरु तेग बहादुर साहब सच्चे पातशाह जी फरमाते ने कि मन वृत्तियां एकाग्र करो देखो ये ना समझो कि साडा हुण भला नहीं होना। नहीं मन में यह विचार जरूर रखो कि असीं गुरु के सिख बनना है। गुरु के सिख बन के गुरु के आदेश मुताबक असी हम बुराइयां त्याग देनिया। खंडे का अमृत छक के कलगी धर पातशाह के पुत्र बन जाना है। पंजा प्यारा वालों दसी रहत मर्यादा नूं धारण करना। कहिंदे जी इह मन विच आ जाए ना तो फिर आओ कहिंदे तुहानूं दसदे आ कि प्रभु की शरण की विचार करो क्योंकि वड्डे की शरण में जाइए ना तो छोटे का डर मुक जाता है। जो एडे वे शरण में जाइए तो फिर होर थोड़ा जहा डर चक्या जाता है। पर महाराज सच्चे पातशाह जी कहते जो शरण में जाना है फिर सब तो वे की शरण जाओ। सब तो वाला कौन है भाई? मुख्यमंत्री वाला है, प्रधानमंत्री वाला है, कौन वाला है? सतगुरु जी बाणी में फरमाते हैं वाला कौन है? ज्ञान ध्यान कुछ करम न जाना सार न जाना तेरी ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡਾ ਗੁਰੂ ਨਾਨਕ ਤੇ ਲਿਆਓ ਜਿਹੜਾ ਆਪ ਨਰਾਇਣ ਕਲਾ ਧਾਰ ਪਰ ਜਗ ਮੈਂ ਪਰਵਰੇ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ। ਜਿਹਨੇ ਪ੍ਰਭੂ ਦਾ ਨਾਮ ਸਿਮਰਨ ਵਾਸਤੇ ਉਪਦੇਸ਼ ਦਿੱਤਾ ਤੇ ਪ੍ਰਭੂ ਦਾ ਨਾਮ ਸਭ ਤੋਂ ਵੱਡਾ ਹੈ ਨਾ, ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ ਮੰਨ ਰਹੇ ਉੱਤਮ ਭਗਤੇ ਨੇ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਨੇ ਪਰ ਕਹਿ ਰਹੇ ਆਪਣੇ ਮਨ ਪ੍ਰਤੀ ਸਮਝਾਉਂਦੇ ਸਾਡੇ ਮਨ ਨੂੰ ਨੇ ਮੰਨ ਰਹੇ ਪ੍ਰਭ ਕੀ ਸ਼ਰਨ ਵਿਚਾਰੋ ਹੇ ਮਨਾ ਕਿਉਂ ਛੋਟੀਆਂ ਛੋਟੀਆਂ ਟੇਕਾਂ ਤਕਾਈ ਬੈਠਾ ਹੈ, ਕੋਈ ਮੜੀਆਂ ਦੀ, ਕੋਈ ਗੁਰਦਿਆਂ ਦੀ, ਕੋਈ ਪੂਜਿਆਂ ਦੀ, ਕੋਈ ਦੇਵੀਆਂ ਦੀ, ਕੋਈ ਦੇਵਤਿਆਂ ਦੀ, ਤੂੰ ਤੇ ਬਹੁਤ ਛੋਟੇ ਥਾਵਾਂ ਤੇ ਤੁਰਿਆ ਫਿਰਦਾ ਤੇ ਜੇ ਤੂੰ ਥੋੜ੍ਹਾ ਜਿਹਾ ਬਾਹਰ ਵੀ ਨਿਕਲਦਾ ਤੇ ਫਿਰ ਤੂੰ ਦੁਨਿਆਵੀ ਸ਼ਕਤੀ ਦੀ, ਮਾਇਆ ਦੀ, ਦੌਲਤ ਦੀ ਸ਼ਰਨ ਟਿਕਾਉਣਾ ਨਹੀਂ ਆਪ ਤੈਨੂੰ ਦੱਸੀਏ ਤੇ ਪ੍ਰਭੂ ਦੀ ਸ਼ਰਨ ਦੀ ਵਿਚਾਰ ਕਰ ਕਿ ਇਹ ਸ਼ਰਨ ਦੇ ਵਿੱਚ ਕਿੰਨੀ ਕੁ ਸ਼ਕਤੀ ਹੈ।
ਸਿਮਰਤ ਗਨ ਕਾਸੀ ਉਦਰੀ।
ਸੋ ਇਤਿਹਾਸ ਤੁਸੀਂ ਜਾਣਦੇ ਹੋ, ਟੂਟ ਮਾਤਰ ਦਾਸ ਬੇਨਤੀ ਕਰਦਾ ਜਾਏਗਾ ਫਰਮਾਉਂਦੇ ਕਿ ਜਿਹਦਾ ਸਿਮਰਨ ਕਰਕੇ ਜਿਹੜੀ ਵੇਸਵਾਸੀ ਗਣਕਾ ਐਸੀ ਗਣਕਾ ਸੀ ਜਿਹਦਾ ਕਰਮ ਹੀ ਬੜਾ ਮਾੜਾ ਸੀ, ਕੁਕਰਮੀ ਸੀ। ਇੱਕ ਮਹਾਤਮਾ ਦਾ ਸੰਗ ਹੋਇਆ, ਮਹਾਤਮਾ ਬਰਸਾਤ ਕਰਕੇ ਉਹਦੇ ਘਰੇ ਚਲੇ ਗਏ ਤੇ ਜਦੋਂ ਉਹਦਾ ਵੇਖਿਆ ਕਰਮ ਤੇ ਉਹਦਾ ਪਾਰ ਉਤਾਰਾ ਕਰਨ ਵਾਸਤੇ ਮਹਾਤਮਾ ਨੇ ਉਸਨੂੰ ਤੋਤਾ ਦੇ ਦਿੱਤਾ ਤੇ ਕਹਿੰਦੇ ਇਹਨੂੰ ਰਾਮ ਨਾਮ ਪੜ੍ਹਾਇਆ ਕਰ ਤੇ ਰਾਮ ਰਾਮ ਤੋਤੇ ਨੂੰ ਕਿਹਾ ਕਰੇ ਤੇ ਰਾਮ ਰਾਮ ਕਰਦੀ ਉਹਦੀ ਲਿਵ ਲੱਗ ਗਈ। ਗਣਕਾ ਪਾਪਨ ਹੋਏ ਤਾਂ ਪਾਪਨ ਦਾ ਹਾਲ ਪਰੋਤਾ ਕਹਿੰਦੀ ਇੰਨੀ ਹਾਰ ਪਾਪ ਸੀ ਕਿ ਹਾਰ ਹੀ ਬੁਰਿਆ ਹੋਇਆ ਸੀ ਮਨ ਦੇ ਵਿੱਚ ਉਹ ਗੱਲ ਦੇ ਵਿੱਚ, ਪਰ ਅਕਾਲ ਪੁਰਖ ਨੇ ਕਿਰਪਾ ਕੀਤੀ ਉਸ ਰਾਮ ਨਾਮ ਦੀ ਲਿਵ ਦੇ ਨਾਲ ਨਰਕਾਂ 'ਚ ਨਹੀਂ ਗਈ, ਨਰਕਾਂ ਵਿੱਚ ਨਾ ਖਾਧੋ ਉਸ ਗੋਤਾ ਕਹਿੰਦੀ ਨਰਕਾਂ 'ਚ ਨਹੀਂ ਗੋਤਾ ਖਾਣਾ ਪਿਆ ਉਸਨੂੰ। ਉਸਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਮਨ ਵਿੱਚ ਧਾਰਨ ਕਰ ਲਿਆ ਸੀ ਤੇ ਸਾਨੂੰ ਵੀ ਕਹਿੰਦੇ ਨੇ ਰੇ ਮਨਾ ਮਨ ਵੇ ਪ੍ਰਭ ਦੀ ਸ਼ਰਨ ਵਿਚਾਰੋ। ਕਹਿੰਦੇ ਉਸ ਪ੍ਰਭੂ ਦਾ ਜਸ ਮਨ ਵਿੱਚ ਧਾਰਨ ਕਰੋ ਜਿਹਨੇ ਪ੍ਰਭੂ ਦੇ ਉਸ ਗਣਕਾ ਪਾਪਨ ਦਾ ਵੀ ਉਧਾਰ ਕਰ ਦਿੱਤਾ।
ਅਟਲ ਭਇਓ ਧਰੂ ਜਾ ਕੈ ਸਿਮਰਨ।
ਵਿਸਰਾਮ ਦੇ ਕੇ ਫਰਮਾਉਂਦੇ ਨੇ ਕਿ ਗਣਕਾ ਦੀ ਉਮਰ ਵਿੱਚ ਵੱਡੀ ਸੀ ਤੇ ਉਹ ਸਮਝ ਪੈ ਗਈ ਸੀ ਕਿ ਮੈਂ ਤੇ ਬੜਾ ਪਾਪ ਕਰ ਰਹੀ ਹਾਂ ਤੇ ਅਚਾਨਕ ਮਹਾਤਮਾ ਆ ਗਿਆ, ਉਹਦੇ 'ਚ ਤਾਂ ਮਹਾਰਾਜ ਦੀ ਕਿਰਪਾ ਕਰ ਦਿੱਤੀ ਤੇ ਮਹਾਰਾਜ ਕਹਿੰਦੇ 5 ਸਾਲ ਦਾ ਇੱਕ ਬੱਚਾ ਧਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਤੇ ਅਟਲ ਭਇਓ ਧਰੂ ਜਾ ਕੇ ਸਿਮਰਨ। ਧਰੂ 5 ਸਾਲ 5 ਬਰਖੋ ਧਰੂ ਅਨਾਥ, ਕਹਿੰਦੇ ਅਨਾਥ ਬੱਚਾ ਹਰ ਸਿਮਰ ਤੇ ਅਮਰ ਅਟਾਰੇ, ਕਹਿੰਦੇ ਜਿਹਦਾ ਸਿਮਰਨ ਕਰਕੇ ਅਮਰ ਹੋ ਗਿਆ। ਧਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਪੁੱਛੜ ਲੀਤਾ। ਤੇ ਜਦੋਂ ਮਤਰੇਈ ਮਾਂ ਨੇ ਪਿਓ ਦੀ ਬੋਤਲ ਵਿੱਚੋਂ ਕੱਢ ਦਿੱਤਾ ਤੇ ਫਿਰ ਮਾਂ ਨੂੰ ਪੁੱਛਿਆ, ਮਾਂ ਪਿਓ ਕਿਉਂ ਕੀਤਾ, ਤੂੰ ਨੌਕਰਾਣੀ ਆ, ਕਿਸ ਰਾਜੇ ਦੀ ਰਾਣੀ ਆ ਜਿਹਦਾ ਮੈਂ ਪੁੱਤਰ ਆ। ਤੇ ਮਾਂ ਬੜੀ ਸਿਆਣੀ ਸੀ, ਉਹਨੇ ਕਿਹਾ ਫਿਕਰ ਨਾ ਕਰ, ਤੂੰ ਥੋੜ੍ਹਾ ਜਿਹਾ ਵੱਡਾ ਹੋ, ਦੋਵਾਂ ਦੇ ਮਾਪੇ ਨੂੰ ਚੱਕਾਂ ਦੇ ਡਾਂਗਾਂ ਦੇ ਵਿਰੁੱਧ ਆਏ ਨਹੀਂ ਕਿਹਾ। ਮਾਂ ਸਿਆਣੀ ਸੀ, ਉਹਨੇ ਕਿਹਾ ਸਵਾਣੀ ਹੈ ਮੈਂ ਜਨਮ ਤੋਂ, ਕਹਿੰਦੇ ਜਨਮ ਤੋਂ ਮੈਂ ਰਾਜੇ ਦੀ ਧੀ ਆ ਤੇ ਇਸ ਰਾਜੇ ਦੀ ਨਰਾਣੀ ਆ, ਤੇ ਫਿਰ ਮਾਤਾ ਜੀ ਫਰਕ ਕਿੱਥੇ ਰਹਿ ਗਿਆ। ਨਾਮ ਦਾ ਭਗਤੀ ਕਰਮ ਜਰੜੀਤਾ, ਕਹਿੰਦੇ ਭਗਤੀ ਦਾ ਨਾਮ ਪ੍ਰਭੂ ਦਾ ਨਾਮ ਭਗਤੀ ਨਹੀਂ ਕੀਤੀ। ਫਿਰ ਮਨ ਵਿੱਚ ਸਮਝ ਪੈ ਗਈ ਕਿ ਪ੍ਰਭੂ ਦੀ ਭਗਤੀ ਦੇ ਨਾਲ ਸਤਰੂ ਤੇ ਸਭ ਹੋਣ ਮੀਤਾ ਤੁਰ ਗਿਆ ਫਿਰ ਭਗਤੀ ਕਰਨ, ਤੇ ਐਸੀ ਭਗਤੀ ਕੀਤੀ 36,000 ਵਰ੍ਹਾਂ ਸਤਯੁਗ ਦੇ ਵਿੱਚ ਸਾਧ 36,000 ਵਰ੍ਹਾਂ ਰਾਜ ਕੀਤਾ ਤੇ ਫਿਰ ਅਟਲ ਪਦਵੀ ਨੂੰ ਪ੍ਰਾਪਤ ਹੋਇਆ ਧਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਬੱਚੇ ਦੇ ਉੱਪਰ ਹੀ ਮਹਾਰਾਜ ਨੇ ਐਸੀ ਕਿਰਪਾ ਕਰ ਦਿੱਤੀ। ਨਿਰਭੈ ਪਦ ਪਾਲਿਆ, ਅਟਲ ਪਦਵੀ ਨੂੰ ਪ੍ਰਾਪਤ ਹੋ ਗਿਆ।
ਹਰਤਾ ਇਹ ਬਿਦ ਕੋ ਸਵਾਮੀ
ਕਹਿੰਦੇ ਇਸ ਤਰ੍ਹਾਂ ਸਮਝੋ ਕਿ ਪ੍ਰਭੂ ਦੀ ਜਿਹੜੀ ਸ਼ਰਨ ਹੈ ਨਾ ਉਹ ਸਵਾਮੀ ਮਾਲਕ ਇਸ ਢੰਗ ਦੇ ਨਾਲ ਸਾਰੇ ਦੁੱਖਾਂ ਦਾ ਨਾਸ ਕਰ ਦਿੰਦਾ ਹੈ।
ਕਾਹੇ ਬਿਸਰਾਇਆ
ਮੂਰਖ ਮਣਾ ਤੈਨੂੰ ਮੈਂ ਨੌ ਨਰਾਇਣੀ ਦੇਹ ਬਖਸ਼ਿਸ਼ ਕੀਤੀ ਹੈ ਤੇ ਤੂੰ ਦੱਸ ਪਰਮਾਤਮਾ ਦਾ ਨਾਮ ਕਿਉਂ ਨੀ ਜਪਦਾ? ਤੈਨੂੰ ਹੁਕਮ ਕੀਤਾ ਨਾ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਤੂੰ ਜਪਦਾ ਨਾਮ, ਤੂੰ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਦਾ। ਕਹਿੰਦੇ ਦੱਸ ਮਨਾ ਮੂਰਖਾ, ਤੂੰ ਇਸ ਨਾਮ ਨੂੰ ਜਿਹੜੀਆਂ ਇੰਨੀਆਂ ਸ਼ਕਤੀਆਂ ਦਾ ਮਾਲਕ ਹੈ, ਜਿਹੜਾ ਇੰਨਾ ਦਿਆਲੂ ਤੇ ਕਿਰਪਾਲੂ ਹੈ, ਉਹਦਾ ਨਾਮ ਕਿਉਂ ਨੀ ਜਪਦਾ?
ਸਰਨ ਗਈ ਕਿਰਪਾ ਨਿਧ
ਕਹਿੰਦੇ ਹੋਰ ਵਿਸਰਾਮ ਦੇ ਕੇ ਕਹਿੰਦੇ ਨੇ ਭਾਈ ਮੰਨ ਲਓ ਕਿ ਇਹ ਤੇ ਮਨੁੱਖਾ ਜਨਮ ਵਿੱਚ ਸੀ, ਧਰੂ ਨੇ ਮਾਂ ਨੂੰ ਪੁੱਛ ਲਿਆ, ਮਾਂ ਨੇ ਚੰਗਾ ਉਪਦੇਸ਼ ਦਿੱਤਾ, ਭਗਤੀ ਦਾ ਰਸਤਾ ਅਖਤਿਆਰ ਕਰ ਲਿਆ ਤੇ ਹੁਣ ਕਹਿੰਦੇ ਭਾਈ ਅੱਗੇ ਕਿਰਪਾ ਕਰਕੇ ਇਹ ਬਖਸ਼ਿਸ਼ ਕਰਦੇ ਹਨ ਤੇ ਹੁਣ ਤੁਹਾਨੂੰ ਅੱਗੇ ਦੱਸਦੇ ਹਾਂ ਕਿ ਪਰਮਾਤਮਾ ਕਿਵੇਂ ਕਿਵੇਂ ਕਿਰਪਾ ਕਰਦਾ ਹੈ। ਜਦ ਵੀ ਸਭ ਰਹੇ ਕਿਰਪਾ ਨਿਧ ਕਹਿੰਦੇ ਜਿਹਨੇ ਵੀ ਜਦੋਂ ਵੀ ਉਸ ਕਿਰਪਾ ਦੇ ਖਜ਼ਾਨੇ ਮਾਲਕ ਦੀ ਸ਼ਰਨ ਨੂੰ ਗ੍ਰਹਿਣ ਕਰ ਲਿਆ, ਕਿਉਂਕਿ ਮੁੱਢ ਵਿੱਚ ਚੈਨ ਮਨ ਵੀ ਪ੍ਰਭ ਦੀ ਸ਼ਰਨ ਵਿਚਾਰੋ, ਪ੍ਰਭੂ ਦੀ ਸ਼ਰਨ ਦਾ ਕਹਿੰਦੇ ਮੈਂ ਤੁਹਾਨੂੰ ਹੋਰ ਦੱਸਦੇ ਹਾਂ।
ਜਬ ਹੀ ਸਰਨ ਰਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ
ਕਹਿੰਦੇ ਭਾਈ ਜਿਹੜਾ ਹਾਥੀ ਸੀ ਨਾ ਕਹਿੰਦੇ ਉਹ ਗਰਸਿਆ ਹੋਇਆ ਸੀ ਤੰਬੂਏ ਦਾ, ਉਹ ਕਹਿੰਦੇ ਛੁੱਟ ਗਿਆ ਤੇ ਚੰਦਰਕਾਰ ਤੇ ਕ੍ਰਿਸ਼ੀ ਸੀਗਾ, ਉਹ ਬਾਅਦ ਨਦੀ ਦੇ ਉੱਪਰ ਤਪ ਕਰਦਾ ਸੀ। ਛੋਟੀ ਜੀ ਉਹਨੇ ਵੇਲਾਂ ਦੀ ਵਾੜੀ ਲਾਈ ਹੋਈ ਸੀ, ਮੋਗੇ ਦਾ ਰਾਜਾ ਹਾਥੀ ਤੇ ਚੜਿਆ ਹੋਇਆ ਉਸ ਵਾੜੇ ਵਿੱਚ ਆ ਵੜਿਆ, ਉਹਨੇ ਬਹੁਤ ਸਾਰੀਆਂ ਵੇਲਾਂ ਮੱਝ ਦਿੱਤੀਆਂ, ਵਾੜੀ ਬਰਬਾਦ ਕਰ ਦਿੱਤੀ। ਰਿਸ਼ੀ ਚੰਦਰਕਾਂਤ ਕਹਿੰਦਾ ਵੀ ਤੂੰ ਜਿਹੜੇ ਹਾਥੀ ਦਾ ਅਭਿਮਾਨ ਕਰਦਾ ਤੂੰ ਵੀ ਹਾਥੀ ਹੀ ਬਣੇਗਾ, ਤੂੰ ਰਾਜਾ ਮਰ ਕੇ ਹਾਥੀ ਬਣਿਆ। ਸੋ ਸਾਧ ਸੰਗਤ ਪਰ ਵੀ ਰਾਜ ਸ਼ਕਤੀਆਂ ਸਨ, ਉਹ ਨਾਮ ਸਿਮਰਨ ਨਾਲ ਹੀ ਪ੍ਰਾਪਤ ਹੁੰਦੀਆਂ ਸਨ। ਸੋ ਜਦੋਂ ਐਸਾ ਸਮਾਂ ਆਇਆ ਮਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਹਾਥੀ ਦੀ ਜੂਨ ਵਿੱਚ ਪੈ ਗਿਆ ਤੇ ਫਿਰ ਆਪਣੇ ਪਰਿਵਾਰ ਬੱਚਿਆਂ ਦੇ ਨਾਲ ਹਥਲੀ ਬੱਚਾ ਸਾਰੇ ਦੇ ਨਾਲ ਕਹਿੰਦੇ ਕਲੀਲਾ ਕਰਦਾ ਨਦੀ ਦੇ ਵਿੱਚ ਵੜ ਗਿਆ। ਨਦੀ ਦੇ ਵਿੱਚ ਵੜੇ ਹੋਏ ਨੂੰ ਉਸ ਨੂੰ ਗ੍ਰਸ ਲਿਆ, ਕਿਹਨੇ? ਤੰਬੂਏ ਨੇ। ਤੰਬੂਏ ਨੇ ਆਪਣੀਆਂ ਤਾਰਾਂ ਪਾ ਕੇ ਹਾਥੀ ਨੂੰ ਗ੍ਰਸ ਲਿਆ।
ਮਹਿਮਾ ਨਾਮ ਕਹਾ ਲੋ ਬਰਨੋ
ਕਹਿੰਦੇ ਭਾਈ ਕਿੱਥੋਂ ਤੱਕ ਪਰਮਾਤਮਾ ਦੇ ਨਾਮ ਦੀ ਜਿਹੜੀ ਸ਼ਰਨ ਹੈ, ਉਸ ਨਾਮ ਦੀ ਸ਼ਕਤੀ ਦੀ ਮਹਿਮਾ ਕਿੱਥੋਂ ਤੱਕ ਤਾਂ ਵਰਣਨ ਕਰੀਏ?
ਨਾਮ ਕਹਿਤ ਬੰਧਨ ਤੇ ਟੂਟਾ
ਜਦੋਂ ਹਾਥੀ ਨੂੰ ਫੜ ਲਿਆ ਨਾ, ਖਿੱਚ ਕੇ ਲੈ ਗਿਆ ਪਾਣੀ ਡੂੰਘੇ ਵਿੱਚ ਤੇ ਸੁੰਡ ਦਾ ਥੋੜਾ ਜਿਹਾ ਹਿੱਸਾ ਨੰਗਾ ਰਹਿ ਗਿਆ ਤੇ ਫਿਰ ਪਰਾ ਬਾਣੀ ਰਾਹੀਂ, ਪਰਾ ਰਾਹੀਂ ਬੋਲ ਕੇ ਵੀ ਪਰਾ ਬਾਣੀ ਜਿਹੜੀ ਹੈ ਨਾ ਉਹ ਆਵਾਜ਼ ਨਹੀਂ ਆਉਂਦੀ, ਉਹਦੀ ਉਹ ਤੁਲੇ ਦੀ ਆਵਾਜ਼ ਹੁੰਦੀ ਆ। ਜਦੋਂ ਦੇਖਿਆ ਤੇ ਇੱਕ ਮੇੜ ਦੀ ਬਿਲਕੁਲ ਫੁੱਲ ਰੁੜਿਆ ਜਾ ਰਿਹਾ, ਉਸ ਫੁੱਲ ਨੂੰ ਆਪਣੀ ਸੁੰਡ ਵਿੱਚ ਲਿਆ ਤੇ ਪਰਾ ਬਾਣੀ ਰਾਹੀਂ ਅਰਦਾਸ ਕੀਤੀ ਕਿ ਪਰਮਾਤਮਾ, ਕਿਉਂਕਿ ਪਿਛਲੀ ਭਗਤੀ ਵੀ ਸੀ, ਅੰਤਿਆ ਸਮਾਂ ਆਇਆ, ਵੇਖਿਆ ਕਿ ਹੁਣ ਹੋਰ ਤਾਂ ਕੋਈ ਮੇਰਾ ਸਹਾਇ ਨਹੀਂ ਹੋ ਸਕਦਾ, ਅਕਾਲ ਪੁਰਖ ਨੂੰ ਅਰਾਧਿਆ, ਪਰਾ ਬਾਣੀ ਦੇ ਰਾਹੀਂ ਮਿੰਨਤ ਕੀਤੀ, ਤਰਲਾ ਕੀਤਾ ਕਿ ਪਰਮਾਤਮਾ ਮੇਰੇ ਤੇ ਰਹਿਮਤ ਕਰ, ਕਿਰਪਾ ਕਰ। ਤੇ ਫਿਰ ਐਸੀ ਸਤਿਗੁਰੂ ਜੀ ਨੇ ਕਿਰਪਾ ਕੀਤੀ, ਆਪਦੀ ਕਿਰਪਾ ਦੇ ਨਾਲ ਹੀ ਤੰਬੂ ਦੀ ਤਾਰਾਂ ਕਰ ਦਿੱਤੀਆਂ। ਕਰ ਚੱਕਰ ਪਰਮਾਤਮਾ ਆਪ ਬੈਕੁੰਠ ਤੇ ਆਏ, ਤਾਂ ਸੁਹਸਤੀ ਕੇ ਪ੍ਰਾਣ ਉਭਾਰੀਆਂ ਨੇ, ਕਹਿੰਦੇ ਉਹ ਸੁਹਸਤੀ ਦੇ ਪ੍ਰਾਣ ਵੀ ਮਹਾਰਾਜ ਨੇ ਉਭਾਰ ਤੇ। ਕਰ ਚੱਕਰ ਧਰ ਬੈਕੁੰਠ ਤੇ ਆਏ, ਗੱਜ ਹਸਤੀ ਕੇ ਪ੍ਰਾਣ ਉਭਾਰੀਆਂ ਨੇ। ਸਤਿਗੁਰੂ ਜੀ ਅਸੀਂ ਕਿਰਪਾ ਕੀਤੀ, ਫਿਰ ਉਹਨੂੰ ਹਾਥੀ ਨੂੰ ਵੀ ਬਚਾ ਲਿਆ।
ਪਾਪੀ ਜਗ ਜਾਨੀ
ਕਹਿੰਦੇ ਹੋਰ ਦੱਸ ਦਿੰਦੇ ਹਾਂ ਭਾਈ, ਅਜਾਮਲ ਪੰਡਤਾਂ ਦਾ ਮੁੰਡਾ ਸੀ ਜਿਹਦਾ ਸ਼ਾਸਤਰ ਦਾ ਗਿਆਤਾ ਸੀ। ਉਹਦੇ ਪਿਤਾ ਨੇ ਉਹਨੂੰ ਸਮਝਾਇਆ ਕਿ ਭਾਈ ਜਦੋਂ ਵਿਦਿਆ ਪੜ੍ਹਨ ਜਾਣਾ ਰਸਤੇ ਤੋਂ ਸਿੱਧਾ ਆਉਣਾ, ਇੱਕ ਰਸਤਾ ਵਿਸ਼ਵਾ ਦੇ ਰਸਤ ਘਰ ਦੇ ਮੇਲ ਵੀ ਜਾਂਦਾ ਸੀ, ਕਹਿੰਦੇ ਉੱਧਰ ਨਹੀਂ ਜਾਣਾ। ਪਿਤਾ ਨੇ ਸਿੱਖਿਆ ਦਿੱਤੀ, ਵਿਦਿਆ ਪੜ੍ਹ ਗਿਆ। ਵਿਦਿਆ ਪੜ੍ਹਦੇ ਹਾਂ ਤੇ ਉਸਨੂੰ ਰਾਜ ਸਭਾ ਦੇ ਵਿੱਚ ਰਾਜੇ ਦਾ ਵੇਦਨ ਦਾ ਵਕਤਾ ਬਣਾ ਦਿੱਤਾ, ਕਥਾ ਸੁਣਾਇਆ ਕਰੇ ਰਾਜੇ ਨੂੰ। ਫਿਰ ਪਿਤਾ ਨੇ ਕਿਹਾ ਕਿ ਰਾਜਿਆਂ ਦੇ ਕਈ ਤਰ੍ਹਾਂ ਦੇ ਰੰਗ ਹੁੰਦੇ ਨੇ, ਜਦੋਂ ਕਥਾ ਸਮਾਪਤ ਹੋਵੇ ਕੋਠੇ ਸੰਤੋਖ ਕੇ ਘਰ ਨੂੰ ਆ ਗਿਆ ਕਰ, ਕਹਿੰਦਾ ਸਤ ਬਚਨ ਪਿਤਾ ਜੀ। ਇੱਕ ਦਿਨ ਐਸਾ ਹੋਇਆ ਕਿ ਕਥਾ ਕਰਦਿਆਂ ਕਰਦਿਆਂ ਹੀ ਉੱਥੇ ਵੇਸ਼ਵਾ ਆ ਗਈ, ਬਾਅਦ ਵਿੱਚ ਵੇਸ਼ਵਾ ਨੇ ਡਾਂਸ ਕਰਨਾ ਸੀ ਤੇ ਉੱਥੇ ਬੈਠ ਗਿਆ, ਮਨ ਲੁਭਾਏਮਾਨ ਹੋ ਗਿਆ। ਵੇਸ਼ਵਾ ਡਾਂਸ ਕਰਦੀ ਕਰਦੀ ਨੇ ਇੱਧਰ ਤੱਕਿਆ ਕਿ ਇਹ ਜਿਹੜਾ ਕਥਾਵਾਚਕ ਗਿਆਨੀ ਬੜਾ ਸਿਆਣਾ ਤੇ ਸੋਹਣਾ ਹੈ, ਉਹਦੇ ਤੇ ਲੁਭਾਏਮਾਨ ਤੇ ਉਹਦੇ ਤੇ। ਜਦੋਂ ਰਾਜੇ ਨੇ ਇਹ ਗੱਲ ਵੇਖੀ, ਨਿਰਖ ਕੀਤੀ ਤੇ ਉਹਨੇ ਰਾਜ ਦਰਬਾਰ ਤੋਂ ਦੋਵੇਂ ਕੱਢ ਦਿੱਤੇ, ਅਜਾਮਲ ਵੀ ਕੱਢ ਦਿੱਤਾ ਤੇ ਉਹ ਵੇਸ਼ਵਾ ਵੀ ਕੱਢ ਦਿੱਤੀ। ਇਹ ਬਾਹਰ ਜੰਗਲ ਦੇ ਵਿੱਚ ਰਹਿਣ ਲੱਗ ਪਏ। ਜੰਗਲ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਫਿਰ ਉਸਨੇ ਉਹਨਾਂ ਨੇ ਜੀਵਨ ਬਤੀਤ ਕਰਨਾ ਸ਼ੁਰੂ ਕੀਤਾ। ਉਸ ਵੇਸ਼ਵਾ ਦੇ ਨਾਲ ਹੀ ਵਿਆਹ ਕਰਾ ਲਿਆ। ਸਤਸੰਗ ਜੀ, ਉਹਦੀ ਸਾਖੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਅਜਾਮਲ ਨੂੰ ਸਾਰੀ ਦੁਨੀਆਂ ਜਾਣਦੀ ਹੈ ਕਿ ਕਿਵੇਂ ਪਾਪ ਕਰਦਾ ਸੀ।
ਮਾਹੀ ਨਿਸਤਾਰਾ,
ਕਹਿੰਦੇ ਇੱਕ ਮਿਰਖ ਮਾਤਰ ਦੇ ਵਿੱਚ ਪਰਮਾਤਮਾ ਨੇ ਉਹਦਾ ਨਿਸਤਾਰਾ ਕਿਵੇਂ ਕੀਤਾ। 6 ਪੁੱਤਰ ਜੰਮੇ ਤੇ ਇੱਕ ਮਹਾਤਮਾ ਮਿਲਿਆ ਤੇ ਪਿਛਲੀ ਭਗਤੀ ਵੇਦਾਂ ਦੇ ਜਿਹੜੀ ਗਿਆਤਾ ਸੀ ਮਨ ਦੇ ਵਿੱਚ ਉਹ ਪ੍ਰਗਟ ਹੋਈ। ਫਿਰ ਸੋਚਿਆ ਮਨਾ, ਤੂੰ ਪੰਡਿਤ ਦਾ ਪੁੱਤਰ, ਵੇਦਾਂ ਦਾ ਗਿਆਤਾ, ਬੜੇ ਤੇਰੇ ਮਨ ਦੇ ਵਿੱਚ ਕਲਪਨਾ ਸੀ ਕਿ ਮੈਂ ਬੜਾ ਵਿਦਵਾਨ ਬਣਾਂਗਾ, ਭਗਤ ਬਣਾਂਗਾ, ਕਿਹਦੇ ਪਾਸੇ ਤੁਰ ਪਿਆ? ਤੇ ਇੱਕ ਮਹਾਤਮਾ ਨੇ ਕਿਹਾ ਕਿ ਹੁਣ ਆਦੇ ਦਾ ਤੇਰਾ ਪੁੱਤਰ ਹੋਣ ਵਾਲਾ ਨਾ, ਇਹ 7ਵੇਂ ਪੁੱਤਰ ਦਾ ਨਾਮ ਨਰਾਇਣ ਰੱਖੀ। ਸਤਸੰਗ, 7ਵਾਂ ਪੁੱਤਰ ਹੋਇਆ ਤੇ ਉਹਦਾ ਨਾਮ ਨਰਾਇਣ ਰੱਖਿਆ। ਪਿਛਲੀ ਭਗਤੀ ਨੂੰ ਜਾਗੀ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਜਦੋਂ ਅੰਤ ਦਾ ਸਮਾਂ ਆਇਆ ਨਾ, ਜਮਾਂ ਤੋਂ ਇੰਨਾ ਡਰਿਆ ਕਿ ਕਹਿਣ ਲੱਗਾ ਵੀ ਹੁਣ ਨਰਾਇਣ ਮੇਰੇ ਪੁੱਤਰ ਨੂੰ ਮੇਰੇ ਪਾਸ ਲਿਆਓ। ਜਦੋਂ ਨਰਾਇਣ ਛਾਤੀ ਤੇ ਲਿਆ ਕੇ ਬਿਠਾਇਆ, ਦੋਨੇ ਪਾਸੇ ਪੈਰ ਕਰਨੇ, ਪਿਤਾ ਕੀ ਗੱਲ? ਕਹਿੰਦੇ ਜਮਾਂ ਤੋਂ ਡਰ ਲੱਗਦਾ, ਪੁੱਤਰ ਨਰਾਇਣ 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 ਕਰਦਾ, ਉਹਦੀ ਉਸ ਅਕਾਲ ਪੁਰਖ ਦੇ ਨਾਲ ਨਹੀਂ ਜੁੜ ਗਈ। ਰਹਿ ਵਿਚਾਰ, ਬਹੁਤ ਸਾਰੀਆਂ ਇੱਥੇ ਵਿਚਾਰਾਂ ਨੇ ਕਿ ਇਸ ਏਡੇ ਵੱਡੇ ਪਾਪੀ ਦੀ ਇੰਨੇ ਕੁ ਸਮੇਂ ਵਿੱਚ ਹੀ ਕਿਵੇਂ ਨਿਸਤਾਰਾ ਹੋ ਗਿਆ। ਮੈਂ ਪੁਰਖ ਦੱਸਦੇ ਸਨ ਕਿ ਭਾਈ ਬੜੇ ਜਨਮਾਂ ਦੀ ਭਗਤੀ ਪਰ ਉਲਝ ਗਿਆ ਸੀ, ਵਿਕਾਰਾਂ ਦੇ ਵਿੱਚ ਰੁੜ ਚੱਲਿਆ ਸੀ। ਪਰਮਾਤਮਾ ਨੇ ਇਹਨੂੰ ਬਚਾਉਣ ਦਾ ਇੱਕ ਤਰੀਕਾ ਦੱਸਿਆ। ਨਰਾਇਣ ਕੇਵਲ ਪੁੱਤਰ ਨੂੰ ਨਹੀਂ ਸੀ ਕਹਿ ਰਿਹਾ, ਅੰਤਕਾਲ ਕੋ ਅਜਾਮਲ ਕੋ ਅੰਤਕਾਲ ਮੈਂ ਨਾਰਾਇਣ ਸੋਧ ਆਈ। ਕਹਿੰਦੇ ਅੰਤ ਦੇ ਸਮੇਂ ਤੇ ਹੋਰ ਨਾ ਆਸਰਿਆਂ ਨੂੰ ਛੱਡ ਕੇ ਅਜਾਮਲ ਨੂੰ ਇੱਕ ਸੋਧੀ ਪੈਗੀ ਕਿ ਕੇਵਲ ਨਾਰਾਇਣ ਅਕਾਲ ਪੁਰਖ ਮੇਰੀ ਰੱਖਿਆ ਕਰ ਸਕਦਾ ਹੈ। ਤੇ ਫਿਰ ਜਾਗਤ ਕੋ ਜੋਗੀਸ਼ਰ ਵਾਸਤ ਸੋ ਗਤ ਛਿਣਵੇਂ ਪਾਈ, ਉਹ ਛਿਣ ਮਾਤਰ ਦੇ ਵਿੱਚ ਪਾ ਲਈ।
ਨਾਨਕ ਕਹਿਤ ਚੇਤ ਚਿੰਤਾ ਮਨ,
ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ ਮਿਸ ਦਿਨ ਮੈਂ ਪ੍ਰਾਨੀ। ਤੇ ਭਾਈ, ਜੇ ਉਸ ਪ੍ਰਮਾਤਮਾ ਨੂੰ ਚੇਤਾ ਕਰਨਾ, ਕਿਸੇ ਚੇਤਾ ਕਰਨਾ, ਸ਼ਰਨ ਲੈਣੀ ਹੈ ਕਿਸੇ ਦੀ, ਨਾਨਕ ਕਹਿਤ ਚੇਤ ਚਿੰਤਾ ਮਨ। ਕਹਿੰਦੇ ਭਾਈ, ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਚੇਤਨ ਕਰ। ਫਿਕਰ ਕਰ ਕਿ ਮੈਂ ਬੜੇ ਗੁਨਾਹ ਕੀਤੇ ਨੇ, ਮੈਂ ਬੜੇ ਪਾਪ ਕੀਤੇ ਨੇ, ਮੈਂ ਕੋਈ ਚੰਗਾ ਕਰਮ ਨਹੀਂ ਕੀਤਾ। ਜਿਵੇਂ ਭਾਈ ਨੰਦ ਲਾਲ ਜੀ ਕਹਿੰਦੇ ਨਾ ਕਿ ਅੱਗੇ ਸਮਝ ਚੱਲੋ ਨੰਦ ਲਾਲਾ, ਪਿੱਛੇ ਜੋ ਬੀਤੀ ਸੋ ਬੀਤੀ। ਕਹਿੰਦੇ ਹੁਣ ਤੋਂ ਲੈ ਕੇ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ, ਸੇਵਾ ਕਰਿਆ ਕਰ, ਸਿਮਰਨ ਕਰਿਆ ਕਰ, ਭਾਉ ਭਗਤੀ ਕਰਿਆ ਕਰ, ਗੁਰਸਿੱਖੀ ਨੂੰ ਧਾਰਨ ਕਰ ਲਾ, ਬਖਸ਼ੰਦ ਗੁਰੂ ਆਪਣਾ ਗਲ ਵਿੱਚ ਲਾਏਗਾ, ਆਪਣੇ ਹਿਰਦੇ ਨਾਲ ਲਾ ਕੇ, ਆਪਣੇ ਪੁੱਤਰ ਸਮਝ ਕੇ, ਅਲਪਗ ਸਮਝ ਕੇ, ਆਪਾਂ ਨੂੰ ਦੇ ਸਮਝ ਸਮਝ ਕੇ ਆਪਣੀ ਗੱਲ ਨਾਲ ਲਾ ਕੇ ਫਿਰ ਵੀ ਪਾਰ ਉਤਾਰਾ ਕਰ ਦੇਵੇ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਆਓ ਸਤਸੰਗ ਜੀ, ਇਹ ਜਿਹੜਾ ਜੂਨ ਦਾ ਮਹੀਨਾ, ਅੱਜ 5 ਤਰੀਕ ਹੈ, ਪਿਛਲੇ ਦਿਨਾਂ 'ਚ ਵੀ ਗੁਰਮੁਖ ਪਿਆਰਿਆਂ ਨੇ ਜੋ ਕਲਯੁਗ ਧਾਰਾ 1984 ਦੇ ਵਿੱਚ ਵਾਪਰਿਆ ਉਹਦੇ ਸੰਬੰਧ ਵਿੱਚ ਬੜੀਆਂ ਕੀਮਤੀ ਵਿਚਾਰਾਂ ਰੱਖੀਆਂ। समझाया सानू साध संगत जी टूक मात्र दास को बेनती करेगा क्योंकि समा नहीं कि विस्थार किया जा सके कुछ अज तो कुछ कल भी बेनती करा दास बेनती कर लगा कि यह हरिमंदर साहब से हमला क्यों है। कल मैं एक इंटरव्यू सुनता सी बड़ा नामवार व्यक्ति धार्मिक वो कहता भी जो कुछ व्यक्ति सुहरदता विखाते तो ऑपरेशन ब्लू स्टार नहीं सी होना। मैनू बड़ा अफसोस होया भी सोचते भी एदा सियाना बंदा यह गल कहे कि बंदे सुहरदता विखाते किन्हें नहीं सुहरदता विखाई क्योंकि तो एक सोची समझी स्कीम से सिख कौम को शब्द सिखाने की सिख कौम को नियम तो निवेश कर सिख कौम उठ के सिर ना चुक चुक सके आओ थोड़े पिछोकड़ वाल जाइए। 1929 के लाहौर में एक सैशन होया क्योंकि सिखा एक खदसा तो सी कि असं लड़ाई लड़ रहे हैं आजादी की पर यह आजादी के भाईवाल बनेंगे असं खदसा सिगा है। सिखा ने खदसा जाहिर किया मौके के लीडर ने 1929 के लाहौर के सैशन में महात्मा गांधी एक मता पास करता है कि सिख बहादुर कौम है अब तो बिना भारत आजाद नहीं हो सकता तो इन्हों का बनता हक इन्हों जरूर दिता जाएगा बेफिक्र रहन सात संगत। सिखा ने हामी भरी कि असी हर कुरबानी करांगे पर तौखला रहा मन में भी यह गल यकीन करने वाली हैगी है जो तो फिर गल उठी तो फिर 1931 के गुरद्वारा शीशगंज साहब विखे आया महात्मा गांधी कहिंदा सिखो तुसी क्यों फिक्र करते हो तुसी एडी बहादुर कौम है तुहाडी शमशीर विच शक्ति है तुसी फलादी मनुख हो। मैं गुरु की हजूरी में कहना महात्मा गांधी कहता भी जे तुहानू हक ना दिते जाण ते तुहानू साडे खिलाफ हथियार चक्कण दा शस्त्र नाल युद्ध करन दा अपने हक लैण दा पूरा पूरा अधिकार होवेगा तुसीं तां वड्डे वड्डे तो हक लै लैंदे आ कोई गल है असीं तुहानू खुद अधिकार दिंदे आ कि तुहानू हथियार चक्कण दा हक होवेगा महात्मा गांधी कह रहा है। साध संगत 1940 के कलकत्ते कॉन्फ्रेंस हुई उत्थे पंडित नहरू गांधी पटेल इन सारे ने एक मता पाया कि इस बहादुर कौम लई सिखां वास्ते उत्तरी भारत में एक आजाद खिता स्थापित किया जाएगा जिथे ये आजादी का मेघ मानणगे। जो इन गल्लां हुई सिखां ने मन में विचार कर लिया भरोसा कर लिया पर जो समा नेड़े आया आजादी का उदो फिर मोहम्मद अली जिन्ना तो होर कई ने कहा भी तुम इन्हों लोगों गुलाम ही देखा है 700 साल हो गए इन्होंने गुलामी झलद्या ये तो हर तरला करे पर जो सदा तो काबज हो गए जो तुम पछताओगे पर नहीं भरोसा कर लिया भरोसा कर लिया। 1947 आया पंडित नेहरू ने प्रधानमंत्री बनाने की खातर देश की वंड होई सत्संग जी 200 धार्मिक स्थान गुरद्वारे धन मेरे सतगुरु धन गुरु नानक साहब सच्चे पातशाही का अवतार स्थान धन गुरु रामदास महाराज सच्चे पातशाही के स्थान 200 स्थान मैं बेनती की करा 200 स्थान विछड़ गए 20 लाख लोग बेघर हो गए सिख बेघर तो हजारों की गिनती च मारे गए आ मनहूस आजादी का मुल तारिया पहले दिन 47 च 15 अगस्त 1947 तक आ कुछ वापर गया तो फिर सोचने लगे कि हम आजादी के श्वास लवेंगे कोई गल नहीं साड़ियां जड़ खेत जमीन रह गई ਸਾਡੀਆਂ ਜਾਇਦਾਦਾਂ ਸਾਡੇ ਕਾਰੋਬਾਰ ਖੁੱਸ ਗਏ, ਘਰ ਬਾਰ ਸਾਡੇ ਉੱਜੜੇ, ਕੋਈ ਗੱਲ ਨਹੀਂ ਫਿਰ ਵਸਾ ਲਾਂਗੇ। ਪਰ ਸਾਧ ਸੰਗਤ ਨੂੰ ਮੇਹ ਕਿੰਨੇ ਹੋਏ? 10 ਅਕਤੂਬਰ ਨੂੰ 1947 ਨੂੰ ਢਾਈ ਕੁ ਮਹੀਨੇ ਬਾਅਦ 10 ਅਕਤੂਬਰ ਨੂੰ ਇੱਕ ਸਰਕੂਲੇਟ ਪਾਸ ਕਰ ਦਿੱਤਾ, ਸਿੱਖ ਜਰਾਇਮ ਪੇਸ਼ਾ ਕੌਮ ਹੈ। ਜਰਾਇਮ ਪੇਸ਼ਾ ਕੀ ਹੁੰਦੀ ਹੈ? ਧਾੜਵੀ, ਵਿਚਾਰੀ। ਇਹ ਤੁਹਾਨੂੰ ਖਿਤਾਬ ਦਿੱਤਾ 2.5 ਮਹੀਨੇ ਬਾਅਦ ਆਜ਼ਾਦੀ ਤੋਂ। ਉਦੋਂ ਗਵਰਨਰ ਪੰਜਾਬ, ਸਾਂਝੇ ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਸੀ ਤੇ ਕੁਦਰਤੀ ਇੱਕ ਸਿੱਖ ਅਫਸਰ ਸਨ ਤੇ ਉਦੋਂ ਸਰਦਾਰ ਕਪੂਰ ਸਿੰਘ DCC ਕਾਂਗੜ ਦੇ, ਕਾਂਗੜੇ ਤੋਂ ਉਹਨਾਂ ਨੇ ਉਹਨਾਂ ਨੂੰ ਹਾਸਲ ਹੋਇਆ। ਉਹਨਾਂ ਨੇ ਫਿਰ ਸਾਚੀ ਸਾਖੀ 'ਚ ਲਿਖਿਆ ਵੀ ਬਹੁਤ ਕੁਝ ਸੱਚੀਆਂ ਗੱਲਾਂ ਲਿਖੀਆਂ ਤੇ ਉਹਨਾਂ ਨੇ ਦੱਸ ਦਿੱਤਾ, ਸਿੱਖੋ ਤੁਹਾਡੇ ਕਰਮਾਂ 'ਤੇ ਫਿਰ ਬਹੁਤ ਵੱਡੀ ਮਾਰ ਪੈ ਗਈ ਹੈ, ਆਪਾਂ ਇੱਕ ਗੁਲਾਮੀ 'ਚੋਂ ਨਿਕਲ ਕੇ ਦੂਜੀ ਗੁਲਾਮੀ ਵਿੱਚ ਜਕੜ ਚੱਲੇ ਹਾਂ। ਇਸ ਰੋਸ ਵਿੱਚ ਉਹਨੇ ਅਸਤੀਫਾ ਵੀ ਦੇ ਦਿੱਤਾ ਸਰਦਾਰ ਕਪੂਰ ਸਿੰਘ ਨੇ। ਇੰਨੇ ਕੁ ਸਮੇਂ ਦੇ ਵਿੱਚ ਹੀ ਤਬਦੀਲੀਆਂ ਬਦਲ ਗਏ। ਫਿਰ ਇੱਥੇ 1950 ਦੇ ਵਿੱਚ ਫਿਰ ਕਿਹਾ, ਸਿੱਖਾਂ ਨੇ ਵੀ ਸਾਡੇ ਨਾਲ ਕੁਝ ਵਾਅਦਾ ਕੀਤਾ ਸੀ ਤੇ ਪੰਡਿਤ ਨਹਿਰੂ ਕਹਿੰਦਾ ਵੀ ਉਹ ਸਮਾਂ ਹੁਣ ਬਦਲ ਗਿਆ, ਭਾਵ ਅਸੀਂ ਹੁਣ ਗੁਲਾਮ ਥੋੜ੍ਹੀ ਹਾਂ। 1953 ਦੇ ਵਿੱਚ ਬੋਲੀ ਦੇ ਆਧਾਰ ਤੇ ਸਟੇਟਾਂ ਬਣੀਆਂ, ਸੂਬੇ ਬਣੇ ਤੇ ਸਿੱਖਾਂ ਨੇ ਕਿਹਾ ਵੀ ਸਾਡੀ ਸਟੇਟ ਵੀ ਉਹ ਪੰਜਾਬ ਤੱਕ ਦੇਸ਼ ਸੀ। ਦੇਸ਼ ਸ਼ਾਹ ਮੁਹੰਮਦ ਲਿਖਦਾ ਹੈ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਮਤਲਬ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਤੇ ਦੇਸ਼ ਸੀ ਇੱਕ, ਤੇ ਉਹ ਸਟੇਟ ਬਣਨ ਵਾਸਤੇ ਤਰਲੇ ਕਰਦਾ ਹੁਣ। ਫਿਰ ਭਾਸ਼ਾ ਦੇ ਆਧਾਰ ਤੇ ਸਟੇਟਾਂ ਬਣੀਆਂ, ਸਾਨੂੰ ਕਿਹਾ ਵੀ ਸਾਨੂੰ ਪੰਜਾਬੀ ਬੋਲਦੀ ਜਿਹੜੀ ਬਿਲਟ ਹੈ ਉਹਨੂੰ ਸਟੇਟ ਮੰਨ ਲਓ, ਨਹੀਂ ਮੰਨਿਆ। ਫਿਰ ਅੰਦੋਲਨ ਹੋਇਆ, ਪੰਜਾਬੀ ਸੂਬਾ ਜਿੰਦਾ ਬਾਦ ਕਹਿਣਾ ਗੁਨਾਹ ਹੋ ਗਿਆ, ਅਪਰਾਧ ਹੋ ਗਿਆ। ਅੰਦੋਲਨ ਚੱਲਿਆ, ਲੰਮਾ ਸਮਾਂ ਅੰਦੋਲਨ ਚੱਲਿਆ, ਸਿੱਖਾਂ ਨੇ ਜੇਲ੍ਹਾਂ ਭਰੀਆਂ, ਸਾਨੂੰ ਪੰਜਾਬੀ ਸੂਬਾ ਦਿਓ, ਆਪਾਂ ਨੂੰ ਖਿੱਤਾ ਮਿਲ ਰਿਹਾ। ਆਜ਼ਾਦ ਭਾਰਤ ਦੇ ਵਿੱਚ ਦੱਖਣੀ ਹਿੱਸੇ 'ਚ ਖਿੱਤਾ 1960 ਦੇ ਵਿੱਚ ਅੰਬਾਲਾ ਜੇਲ੍ਹ ਦੇ ਵਿੱਚ ਹਰਿਆਣੇ ਦਾ ਇੱਕ ਛੋਟੀ ਜਿਹੀ ਉਮਰ ਦਾ ਨੌਜਵਾਨ ਸਾਡਾ ਇੰਦਰਜੀਤ ਸਿੰਘ, ਉਹਨੇ ਜੇਲ੍ਹ 'ਚ ਕਹਿਤਾ ਪੰਜਾਬੀ ਸੂਬਾ ਜਿੰਦਾਬਾਦ। ਜੇਲ੍ਹ ਅਧਿਕਾਰੀਆਂ ਨੇ ਕੁੱਟ ਕੇ ਮਾਰ ਕੇ ਖੂਹ 'ਚ ਸਿੱਟ ਦਿੱਤਾ। ਇਹ ਆਜ਼ਾਦੀ ਆਪਾਂ ਨੂੰ ਮਿਲੀ 1966 ਦੇ ਵਿੱਚ। ਸਤਿਸੰਗ ਜੀ, ਗੁਲਜ਼ਾਰੀ ਲਾਲ ਨੰਦਾ ਨੇ ਐਲਾਨ ਕਰਤਾ ਕਿ ਤੁਹਾਨੂੰ ਦਿੰਦੇ ਪੰਜਾਬੀ ਸੂਬਾ, ਗੰਗਾਨਗਰ ਸਾਰਾ ਸਾਡੇ ਨਾਲ ਲਾ ਲਿਆ, ਉਹਨਾਂ ਤਹਿਸੀਲ ਲਾ ਲਈ, ਚੰਡੀਗੜ੍ਹ ਲਾ ਲਿਆ, ਵੀ ਆਹ ਤੁਹਾਨੂੰ ਪੰਜਾਬੀ ਸੂਬਾ ਦਿੰਦੇ ਹਾਂ, ਜਿਹਦੇ 'ਚ ਨਾ ਤੁਹਾਡੀ ਰਾਜਧਾਨੀ ਹੈ, ਨਾ ਤੁਹਾਡੇ ਕੋਲ ਕੋਈ ਹਾਈ ਕੋਰਟ ਹੈ, ਆਹ ਤੁਹਾਡਾ ਸੂਬਾ ਹੈ। ਸਿੱਖ ਆਗੂਆਂ ਨੇ ਮੱਥੇ 'ਤੇ ਹੱਥ ਮਾਰਿਆ, ਫਿਰ ਰਹਿ ਵੀ ਕੀ ਗਿਆ ਸੀ? ਕੋਲ ਪਛਤਾਵੇ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਰਿਹਾ ਸੀ। ਫਿਰ ਆਇਆ ਸਟੇਟਾਂ ਦੇ ਜਿਹੜੇ ਸਰੋਤ ਨੇ, ਕਿਤੋਂ ਚਾਹ ਨਿਕਲਦੀ ਹੈ, ਕਿਤੋਂ ਕੋਲਾ ਨਿਕਲਦਾ, ਕਿਤੋਂ ਪੱਥਰ ਨਿਕਲਦਾ, ਕਿਤੋਂ ਤੇਲ ਨਿਕਲਦਾ, ਸਾਡੇ ਕੋਲ ਤਾਂ ਕੁਝ ਵੀ ਨਹੀਂ। ਇਹ ਤਾਂ ਪੰਜਾਬ, ਪੰਜਾਂ ਦਰਿਆਵਾਂ ਦੀ ਧਰਤੀ ਸੀ, ਵੀ ਸਾਡੇ ਕੋਲ ਪਾਣੀ ਆ, ਸਾਡੇ ਕੋਲ ਪਾਣੀ ਵੀ ਖੋਇਆ ਗਿਆ, ਵੀ ਪਾਣੀ ਵੀ ਤੁਹਾਡਾ ਨਹੀਂ। ਤੁਸੀਂ ਕਿਸੇ ਸਟੇਟ ਤੋਂ ਕੋਈ ਚੀਜ਼ ਲੈ ਲਓ, ਉੱਥੇ ਰਿਐਲਿਟੀ ਭਰਨੀ ਪੈਂਦੀ ਹੈ, ਉਹਨੂੰ ਹਿੱਸਾ ਦੇਣਾ ਪੈਂਦਾ ਹੈ। ਤੁਹਾਨੂੰ ਪਾਣੀ ਦੀ ਰਿਐਲਿਟੀ ਮਿਲਦੀ ਹੈ? ਨਹੀਂ ਨਾ ਮਿਲਦੀ। ਪਾਪ ਤੁਹਾਨੂੰ ਨਿਚੋੜਿਆ ਗਿਆ। ਸਤਿਸੰਗ ਇੱਕ ਮਾਤਰ ਤੁਰੇ ਆਓ। ਫਿਰ 1955 ਵਿੱਚ ਇੱਥੇ ਇੱਕ ਇਕੱਠ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ, ਵੀ ਅਸੀਂ ਹਰ ਹਾਲਤ ਵਿੱਚ ਪੰਜਾਬੀ ਸੂਬਾ ਲੈਣਾ ਹੈ। ਅਤੇ ਉਦੋਂ DGP ਨਹੀਂ ਸੀ ਹੁੰਦਾ ਪੰਜਾਬ ਦਾ, DIG ਹੁੰਦਾ ਸੀ DGP ਥਾਂ 'ਤੇ, ਅਸ਼ਵਨੀ ਕੁਮਾਰ DGP ਸੀ। ਅਸ਼ਵਨੀ ਕੁਮਾਰ ਨੇ ਇੱਥੇ ਫੌਜ ਚਾੜੀ ਦਰਬਾਰ ਸਾਹਿਬ 'ਤੇ, ਬੂਟਾਂ ਸਮੇਤ ਪੁਲਿਸ ਹਾਜ਼ਰ ਹੋਈ, ਇੱਥੇ ਸ਼ਹੀਦੀਆਂ ਹੋਈਆਂ, ਗ੍ਰਿਫਤਾਰੀਆਂ ਹੋਈਆਂ, ਤੁਹਾਡੀ ਪੰਜਾਬੀ ਸੂਬੇ ਦੀ ਜਿਹੜੀ ਮੰਗ ਸੀ ਇਹਨੂੰ ਕੁਚਲਣ ਵਾਸਤੇ ਇੱਕ ਦਿਨ ਦਾ ਕੰਮ ਨਹੀਂ ਜੀ, ਇੱਥੇ ਆਪਰੇਸ਼ਨ ਬਲੂ ਸਟਾਰ ਹੋ ਗਿਆ। ਸਿੱਖਾਂ ਨੇ ਫਿਰ ਵੀ ਇਹ ਗੱਲ ਛੱਡੀ ਨਾ, ਇਸ ਪੰਜਾਬੀ ਸੂਬੇ ਤੋਂ ਬਾਅਦ ਫਿਰ ਗੱਲ ਚੱਲਦੀ ਰਹੀ। ਫਿਰ ਸਮਾਂ ਆਇਆ ਐਮਰਜੈਂਸੀ ਦਾ। ਐਮਰਜੈਂਸੀ ਕੀ ਸੀ ਵੀ ਕੋਈ ਗੱਲ ਹੀ ਨਹੀਂ ਕਰ ਸਕਦਾ, ਗੱਲ ਤਾਂ ਸਿੱਖਾਂ ਦੀ ਸੀ, ਹੋਰ ਤਾਂ ਵਿਰੋਧ ਹੈ ਜੀ, ਬਾਕੀ ਤਾਂ ਆਜ਼ਾਦੀ ਮਿਲ ਗਈ ਸੀ, ਜਾਂ ਬੰਗਾਲ ਦੇ ਲੋਕ ਸੀ ਕੁਝ, ਜਾਂ ਪੰਜਾਬ ਦੇ ਇੱਥੇ ਐਮਰਜੈਂਸੀ ਲੱਗ ਗਈ। ਐਮਰਜੈਂਸੀ ਦਾ ਮੋਰਚਾ ਅਕਾਲੀ ਦਲ ਨੇ ਲਾ ਤਾ। ਸਾਡੀ ਅੱਖਾਂ ਸਾਹਮਣੇ ਇੱਕ ਗੱਲ ਵਾਪਰੀ, ਅਸੀਂ ਹਰਿਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਣ ਆਏ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, 1975-74 ਦੀ ਗੱਲ ਹੈ, ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਅਤੇ ਪ੍ਰਕਰਮਾਂ ਦੇ ਵਿੱਚ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਮਿਲ ਪਏ, ਬੜੇ ਉਦਾਸ ਦੋਨੇ ਜਣੇ ਖਲੋ ਗਏ। ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਹਿੰਦੇ, ਸੰਤ ਜੀ ਕੀ ਗੱਲ ਹੋਈ, ਢਿੱਲੇ ਜੇ ਕਿਉਂ ਜੇ, ਤਕੜੇ ਹੋ ਗਏ? ਕਹਿੰਦੇ ਐਮਰਜੈਂਸੀ ਲੱਗ ਗਈ, ਫਿਰ ਕੀ ਹੋਇਆ? ਕਹਿੰਦੇ ਜੀ ਬਹੁਤ ਖੁਸ਼ੀ ਦੇ ਨਾਲ ਜੇਲ੍ਹਾਂ ਵਿੱਚ ਜਾਣ ਨੂੰ ਸੰਗਤ ਤਿਆਰ ਨਹੀਂ ਸੰਤ ਜੀ, ਅਤੇ ਸਾਡੇ ਵਿਹਲਿਆਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ ਸੰਤ ਹਰਚੰਦ ਸਿੰਘ ਨੂੰ ਮੋਢੇ 'ਤੇ ਹੱਥ ਰੱਖ ਕੇ ਕਿਹਾ ਵੀ ਹੁਣ ਸੰਤਾਂ ਦੇ ਸਿਰ 'ਤੇ ਬਣਿਆ ਹੀ ਆ, ਫਿਕਰ ਨਾ ਕਰਿਓ, ਅਸੀਂ ਤੁਹਾਡੇ ਨਾਲ ਹੈ। ਸਾਸ ਹੋਈ ਫਿਰ ਕਿਹਾ ਹੀ ਨਹੀਂ, ਕੇਵਲ ਪਿੰਡਾਂ ਪਿੰਡਾਂ 'ਚ ਪ੍ਰਚਾਰ ਕੀਤਾ, ਨਗਰ ਕੀਰਤਨ ਕੀਤੇ, ਹਨੇਰੀ ਲਿਆ ਤੀ, ਜਿਹੜੇ ਜਿੱਥੇ ਜਾਣ ਨੂੰ ਤਿਆਰ ਨਹੀਂ। ਸੰਤਾਂ ਨੇ ਆਪਣੇ ਜਿੱਥੇ ਦੇ ਜਿੱਥੇ ਭੇਜੇ, ਜਿੱਥੇ ਦੇ ਸਿੰਘਾਂ ਨੂੰ ਗ੍ਰਿਫਤਾਰੀਆਂ ਦੇਣ ਲਈ ਭੇਜਿਆ। ਅਤੇ ਫਿਰ ਇਹੋ ਜਿਹੇ ਸਮੇਂ ਵੀ ਆਏ, ਕਹਿੰਦੇ ਸੀ ਨਾ ਪੰਜ ਬੰਦੇ ਨਹੀਂ ਇਕੱਠੇ ਹੋ ਸਕਦੇ, ਲੱਖਾਂ ਦੇ ਇਕੱਠ ਕੀਤੇ। ਬਾਬਾ ਬੁੱਢਾ ਜੀ ਦੀ ਬੀੜ ਹੱਥ ਖੜਾ ਕਰਕੇ ਸੰਤ ਕਰਤਾਰ ਸਿੰਘ ਨੇ ਕਿਹਾ ਕਿ ਆਹ ਮੈਂ ਖੜਾ ਇੱਥੇ, ਆ ਲੱਖਾਂ ਦਾ ਇਕੱਠ ਅਸੀਂ ਕੀਤਾ ਹੈ, ਕੋਈ ਨਿਸ਼ਾ ਲੱਗਦੀ ਹੈ, ਮੈਨੂੰ ਗ੍ਰਿਫਤਾਰ ਕਰੋ, ਮੈਂ ਜੇਲ੍ਹ ਜਾਣ ਵਾਸਤੇ ਤਿਆਰ ਹੈ। ਬਾਬਾ ਖੜਕ ਸਿੰਘ ਜੀ ਨੇ ਖੜਾ ਹੋ ਕੇ ਕਿਹਾ ਕਿਸੇ ਦੀ ਹਿੰਮਤ 'ਚ ਹੈ ਅਤੇ ਇਸ ਸ਼ੇਰ ਨੂੰ ਹੱਥ ਪਾ ਕੇ ਦਿਖਾਓ। ਵੀ ਨਾਲੇ ਲੱਗੇ ਸਾਹ ਸਿੰਘ ਦਿੱਤੇ, ਫਿਰ ਇੱਥੇ 37 ਜਲੂਸ ਕੱਢੇ, ਅਖੀਰ ਨੂੰ ਜਾ ਕੇ ਐਮਰਜੈਂਸੀ ਟੁੱਟ ਗਈ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਪੁਰ ਮਨਾਇਆ ਗਿਆ, ਅਤੇ ਦਿੱਲੀ ਵਿੱਚ, ਦਿੱਲੀ ਦੀਆਂ ਦਲੀਜਾਂ ਅਤੇ ਲੱਖਾਂ ਦੇ ਇਕੱਠ ਵਿੱਚ ਵੀ ਇੰਦਰਾ ਗਾਂਧੀ ਨੂੰ ਖਰੀਆਂ ਖਰੀਆਂ ਸੁਣਾਈਆਂ। ਜਦੋਂ ਇੰਦਰਾ ਗਾਂਧੀ ਨੇ ਕਿਹਾ ਕਿ ਕਿਤੇ ਦਿੱਲੀ ਦਾ ਤਖ਼ਤ ਧੰਨ ਗੁਰੂ ਤੇਗ ਬਹਾਦਰ ਸਾਹਿਬ 'ਤੇ ਕਾਤਲਾਨਾ ਫਰਮਾਨ ਜਾਰੀ ਕਰਦਾ ਸੀ, ਅੱਜ ਦਿੱਲੀ ਦਾ ਤਖ਼ਤ ਨਮਸਕਾਰ ਕਰਨ ਵਾਸਤੇ ਆਇਆ, ਤਾੜੀਆਂ ਮਾਰੀਆਂ ਚਾਪਲੂਸਾਂ ਨੇ, ਇੰਦਰਾ ਗਾਂਧੀ ਜੈ ਦੇ ਨਾਅਰੇ ਲਾਏ। ਸੰਤਾਂ ਨੂੰ ਬੜਾ ਗੁੱਸਾ ਆਇਆ, ਪਰ ਜਾਬਤੇ 'ਚ ਰਹੇ। ਜਦੋਂ ਸਮਾਂ ਆਇਆ, ਇੰਦਰਾ ਗਾਂਧੀ ਉੱਠ ਕੇ ਜਾਣ ਲੱਗੀ, ਬੋਲ ਉੱਠੀ ਸੀ, ਕਹਿੰਦੇ ਬੀਬੀ ਬਹਿ ਜਾ ਦੋ ਮਿੰਟ, ਸੁਣ ਕੇ ਜਾਈ। ਹੁਣ ਸੰਤ ਬੋਲੇ, ਸਾਧ ਸੰਗਤ ਜੀ, ਸੰਤਾਂ ਦਾ ਅਸਲੀ ਰੂਪ ਕਿੱਥੇ ਦਿਸਦਾ ਹੁਣ? ਸੰਤਾਂ ਨੇ ਕਿਹਾ ਬੀਬੀ ਜਰਾ ਆਪਣੇ ਦਿਲ ਵਿੱਚ ਝਾਤੀ ਮਾਰ ਕੇ ਦੇਖੀ, ਇਹ ਦਿੱਲੀ ਦਾ ਤਖ਼ਤ ਕਿਹਨੇ ਦਿੱਤਾ? ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਸ ਹਿੰਦ ਦੀ ਖਾਤਰ, ਇਸ ਤਖ਼ਤ ਦੀ ਖਾਤਰ ਆਪਣਾ ਸੀਸ ਨਾ ਵਾਰ ਦੇ, ਤੇ ਤੂੰ ਗੁਰਦੇ 'ਚ ਆਉਣਾ ਸੀ, ਗੁਰਦੇ 'ਚ ਹਿੰਦੁਸਤਾਨ ਦੀ ਰਾਣੀ, ਕਿਸੇ ਹਿੰਦੂ ਨੇ ਨਹੀਂ ਸੀ ਆਉਣਾ। ਇਸ ਕਰਕੇ ਜਿੰਨੇ ਸਰੀਰ 'ਤੇ ਰੋਮ ਹੈ, ਇੰਨੇ ਵਾਰ ਵੀ ਸ਼ੁਕਰਾਨਾ ਕਰੋ, ਇੰਨੇ ਵਾਰ ਵੀ ਸਿਰ ਵੱਢ ਕੇ ਵਾਰ ਦਿਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਆਸਾਨ ਨਹੀਂ ਚੁਕਾ ਸਕਦੇ। ਇਹ ਖਰੀਆਂ ਖਰੀਆਂ ਸੁਣੀਆਂ, ਪੁੱਛਿਆ ਵੀ ਕੌਣ ਹੈ ਬੰਦਾ, ਨੌਜਵਾਨ ਇੰਨੀ ਦਲੇਰੀ ਰੱਖਦਾ? ਫਿਰ ਪਤਾ ਲੱਗਾ ਕਿ ਤੇ ਦਮਦਮੀ ਟਕਸਾਲ ਦਾ ਮੁਖੀ ਆ। ਬਸ ਉਹ ਦਿਨ ਤੋਂ ਦਮਦਮੀ ਟਕਸਾਲ ਛਾਤੀ 'ਚ ਕਿੱਲ ਵੱਲੋਂ ਲੜਕਣ ਲੱਗ ਪਏ ਵੀ ਕੋਈ ਨਹੀਂ, ਉਹ ਮਿਲਾਂਗੇ ਕਿਤੇ। ਸਮਾਂ ਬੀਤਿਆ, ਸਾਧ ਸੰਗਤ ਇੰਦਰਾ ਗਾਂਧੀ 'ਤੇ ਇਹ ਸੀ, ਮਹਾਂਪੁਰਖਾਂ ਦਾ ਐਕਸੀਡੈਂਟ ਹੋ ਗਿਆ, ਰਹੁ ਵਿਚਾਰ ਲੰਮਾ ਇਤਿਹਾਸ ਹੈ, ਉਹ ਸੱਚਖੰਡ ਚਲੇ ਗਏ। ਸਮਾਂ ਆ ਗਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦਾ, ਤੇ ਫੇਰ ਬਸ ਨਹੀਂ ਹੋਏ। ਸਾਡੇ ਧਰਮ ਨੂੰ ਹਾਨੀ ਪਹੁੰਚਾਉਣ ਵਾਸਤੇ 1978 ਦੇ ਵਿੱਚ ਇੱਥੇ ਜਾਅਲੀ ਗੁਰੂ ਖੜੇ ਕੀਤੇ, ਜਾਅਲੀ ਗੁਰੂ, ਉਹ ਵੀ ਕਿੱਥੇ? ਅੰਮ੍ਰਿਤਸਰ ਦੀ ਧਰਤੀ 'ਤੇ। ਇਹ ਸਧਾਰਨ ਗੱਲਾਂ ਨੇ, ਗੁਰਸਿੱਖ ਦਲ ਵਿੱਚ ਪੱਲੇ ਪਾ ਕੇ ਰੋਕਣ ਗਏ ਨੇ ਵੀ ਇਹ ਕੰਮ ਨਾ ਕਰਿਓ, ਅਖੰਡ ਕੀਰਤਨੀ ਜੱਥਾ ਦਮਦਮੀ ਟਕਸਾਲ ਹੋਰ ਸ਼ਰਧਾਲੂ ਪਹੁੰਚੇ ਨੇ ਵੀ ਨਾ ਭਾਈ ਤੁਸੀਂ ਆਪਣੇ ਆਪ ਨੂੰ ਗੁਰੂ ਨਹੀਂ ਕਵਾ ਸਕਦੇ, ਪੰਜਾਂ ਪਿਆਰਾਂ ਦੀ ਪ੍ਰਥਾ ਤੇ ਸੱਟ ਨਹੀਂ ਮਾਰ ਸਕਦੇ, ਸੱਤ ਪਿਆਰੇ ਨਹੀਂ ਬਣਾ ਸਕਦੇ। ਤੇ ਫਿਰ ਸਮੇਤ ਪ੍ਰਸ਼ਾਸਨ ਸ਼ਰੇਆਮ ਗੋਲੀਆਂ ਮਾਰ ਕੇ 13 ਸਿੰਘ ਸ਼ਹੀਦ ਕਰਤੇ 1978 ਤੇ 13 ਇੱਥੇ ਇਕੱਠੇ ਆ। ਇੱਥੇ ਫਿਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੇ ਕਿਹਾ ਕਿ ਸਾਹ ਸਿੰਘ ਜੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਲੀਡਰਾਂ ਦਾ ਤਾਂ ਪਤਾ ਨਹੀਂ ਕਿੱਧਰ ਨੂੰ ਜਾਣਗੇ, ਜੇ ਤੇ ਕਾਨੂੰਨੀ ਤੌਰ ਤੇ ਸਾਨੂੰ ਅਦਾਲਤਾਂ ਨੇ ਇਨਸਾਫ਼ ਦਿੱਤਾ ਤੇ ਠੀਕ ਹੈ, ਨਹੀਂ ਤੇ ਅਸੀਂ ਹੱਕ ਲੈਣਾ 100%, 99 ਨਹੀਂ 100% ਹੱਕ ਲੈਣਾ। ਉਦੋਂ ਬਹੁਤਿਆਂ ਨੇ ਕਿਹਾ ਨੌਜਵਾਨ ਹੈ ਜਜ਼ਬਾਤੀ ਗੱਲਾਂ ਕਰਦਾ, ਕੋਈ ਗੱਲ ਨਹੀਂ ਥੋੜੇ ਦਿਲ ਲੰਘਣਗੇ ਠੰਡਾ ਪੈ ਜੂਗਾ ਸਮਝ ਆ ਜਾਏਗੀ ਉਹਨੂੰ, ਉਲਟਾ ਸੋਚਣ ਲੱਗ ਪਏ। ਸਾਧ ਸਿੰਘ ਜੀ ਉਹਦਾ ਕੇਸ ਇੱਥੋਂ ਬਦਲਿਆ, ਮੈਂ ਘਟਾਰੀ ਦਾ 84 ਬੰਦਿਆਂ ਨੂੰ ਹੋਰ ਨਾਮਜ਼ਦ ਕੀਤਾ ਗਿਆ, ਉਹਨਾਂ ਨੂੰ ਕਰਨਾਲ ਦੀ ਅਦਾਲਤ ਵਿੱਚ ਲੈ ਗਏ, ਉੱਥੇ ਆਪਣੇ ਮਨ ਭਾਉਂਦਾ ਜੱਜ ਲਾਇਆ, ਸਭ ਨੂੰ ਬਰੀ ਕਰ ਦਿੱਤਾ। ਹੁਣ ਹਿੰਦੁਸਤਾਨ ਦੱਸੇ ਸਾਨੂੰ ਵੀ ਜਿਹੜੇ 13 ਬੰਦੇ ਸ਼ਹੀਦ ਹੋਏ ਕਿਹਨੇ ਕੀਤੇ, ਹਵਾ 'ਚ ਗੋਲੀਆਂ ਆਈਆਂ, ਹਨੇਰੀ ਵਗੀ ਸੀ, ਕੋਈ ਤਾਂ ਬੰਦਾ ਇੱਕ ਕਿਸੇ ਨੂੰ ਘੰਟੇ ਦੀ ਸਜ਼ਾ ਹੀ ਦਿੰਦੇ, ਪਰ ਨਹੀਂ ਉੱਥੇ ਗਵਾਹੀਆਂ ਦੇਣ ਵਾਲੇ ਤਾਂ ਸਾਡੇ ਹੀ ਬੰਦੇ ਸੀ। ਲਓ ਵਿਚਾਰ, ਸਾਧ ਸੰਗਤ ਜੀ 1978 ਜਿੱਤਿਆ ਸਾਡੇ ਤੇ, ਫਿਰ ਉਹ ਹੱਕ ਲਿਆ, ਕਿਹਾ ਹੀ ਨਹੀਂ ਕੇਵਲ ਉਹ ਹੱਕ ਲਿਆ 100% ਲਿਆ। ਤੇ ਫਿਰ ਹੁਣ ਦੂਸਰਾ ਪੱਖ ਲੈ ਲਓ, ਸਿੱਖ ਨੇਤਾ ਪ੍ਰਤੀ ਤੰਗ ਸੋਚ ਰਹੇ ਨੇ ਵੀ ਆਹ ਆਜ਼ਾਦੀ ਸਾਨੂੰ ਮਿਲੀ ਹੈ, ਰੋਜ਼ ਗੱਲਾਂ ਹੁੰਦੀਆਂ ਵੀ ਹੁਣ ਆਜ਼ਾਦੀ ਸਾਨੂੰ ਕਦੋਂ ਮਿਲੇਗੀ, ਕਿਤੇ ਮਤੇ ਹੁੰਦੇ ਨੇ, ਕਿਤੇ ਇਕੱਠ ਹੁੰਦੇ ਨੇ, ਕਿਤੇ ਕਾਨਫਰੰਸਾਂ ਹੁੰਦੀਆਂ ਨੇ। ਤੇ ਸਾਧ ਸੰਗਤ ਉਹਨਾਂ ਸੋਚਿਆ ਕਿ ਸਭ ਤੋਂ ਪਹਿਲਾਂ ਹੁਣ ਸੰਤ ਜਰਨੈਲ ਸਿੰਘ ਨੂੰ ਤੇ ਭਿੰਡਰਾਂਵਾਲੀ ਟਕਸਾਲ ਨੂੰ ਇਹਨੂੰ ਕਾਬੂ ਕਰੋ। ਕਾਬੂ ਕਰਨ ਲਈ ਯਤਨ ਤਾਂ ਕੀਤੇ, ਪ੍ਰੈਸ ਦੇ ਵਿੱਚ ਭੰਡਣਾ ਸ਼ੁਰੂ ਕੀਤਾ, ਇੰਨਾ ਭੰਡਣਾ ਸ਼ੁਰੂ ਕੀਤਾ ਉਸ ਪ੍ਰੈਸ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਅਪਸ਼ਬਦ ਲਿਖੇ, ਅਕਾਲ ਤਖ਼ਤ ਦੇ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਗਦਾਰ ਕਿਹਾ, ਫਿਰ ਸਿੰਘਾਂ ਨੇ ਨਹੀਂ ਬਰਦਾਸ਼ਤ ਕੀਤਾ ਉਹਨੂੰ ਸੋਧਤਾ, ਉਸੇ ਦੇ ਕਤਲ ਵਿੱਚ ਸੰਤਾਂ ਨੂੰ ਗ੍ਰਿਫਤਾਰ ਕਰ ਲਿਆ, ਤੇ ਸੰਤਾਂ ਨੂੰ ਤੇ ਕਤਲ ਕੀਤਾ ਨਹੀਂ ਸੀ, ਫਿਰ ਨੂੰ ਛੱਡਣਾ ਪਿਆ। ਇੱਕ ਗੱਲ ਮੈਂ ਕਹਿਣੀ ਚਾਹੁੰਦਾ ਸਾਧ ਸੰਗਤ, ਜਿਸ ਦਿਨ ਗ੍ਰਿਫਤਾਰੀ ਦਿੱਤੀ ਸੰਗਤਾਂ ਨੇ 20 ਸਤੰਬਰ 1981 ਨੂੰ, ਉਹਨਾਂ ਦੀਆਂ ਰਿਕਾਰਡਾਂ ਹੈਗੀਆਂ, ਟੇਪ ਰਿਕਾਰਡਾਂ ਹੋਰ ਹੋਰ ਉਹਨਾਂ ਦੇ ਭਾਸ਼ਣ, ਉਹਨਾਂ ਦੀ ਜ਼ਬਾਨੀ ਸਾਡੇ ਕੋਲ ਹੈਗੀ ਨੇ। ਸੰਗਤਾਂ ਨੇ ਇਹ ਗੱਲ ਕਹੀ ਕਿਉਂਕਿ ਲੱਖਾਂ ਦਾ ਇਕੱਠ, ਤੇ ਸੰਗਤ ਚਾਹੁੰਦੀ ਨਹੀਂ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਗ੍ਰਿਫਤਾਰੀ ਦੇਣ, ਕਿਉਂਕਿ ਕੇਂਦਰ ਦੀਆਂ ਨੀਤਾਂ ਸਾਫ਼ ਨਹੀਂ, ਪਰ ਸੰਤ ਕਹਿੰਦੇ ਕੋਈ ਫਿਕਰ ਨਾ ਕਰੋ। ਆਪਣੇ ਭਾਸ਼ਣ ਵਿੱਚ ਕਿਹਾ ਕਿ ਲਾਲਾ ਮੈਂ ਨਹੀਂ ਮਾਰਿਆ, ਪਰ ਜੇ ਕੇਂਦਰ ਸਰਕਾਰ ਇਸ ਏਜ ਦੇ ਵਿੱਚ ਮੈਨੂੰ 2 ਸਾਲ ਦੀ ਸਜ਼ਾ ਦੇਵੇ, 2 ਸਾਲ ਦੀ, ਤੇ ਇਹਨਾਂ ਦੀਆਂ ਹੱਥਕੜੀਆਂ, ਇਹਨਾਂ ਦੀਆਂ ਜਿੰਨੀਆਂ ਵੀ ਆ ਬੰਦ ਕੋਠੜੀਆਂ, ਕਾਲ ਕੋਠੜੀਆਂ, ਸਭ ਦੇ ਹੁੰਦਿਆਂ ਹੋਇਆ ਕਹਿੰਦੇ ਹੱਥਕੜੀਆਂ ਬੇੜੀਆਂ ਲੱਗੀਆਂ ਤੋਂ ਸਾਧ ਸੰਗਤ ਜੀ ਤੁਹਾਡੇ 'ਚ ਹਾਜ਼ਰ ਹੋ ਜਾਊਗਾ। ਇਹ ਬਚਨ ਕਹੇ ਸੰਤ ਬਾਬਾ ਜਰਨੈਲ ਸਿੰਘ ਅੱਜ ਸੋਚ ਸਕਦੇ ਆ, ਔਰ ਜਦੋਂ ਜੇਲ੍ਹ ਉਹਨਾਂ ਨੂੰ ਕੀਤੀ ਗਈ ਹੈ ਇਹ ਬਚਨ ਵਿਖਾ ਵੀ ਦਿੱਤੇ, ਰਹੋ ਵਿਚਾਰ। ਸਾਧ ਸੰਗਤ ਜੀ ਫਿਰ ਗੱਲ ਮੁੱਕ ਗਈ, ਗੱਲ ਮੁੱਕੀ ਨਹੀਂ, ਫਿਰ ਬੰਬੇ ਦੇ ਵਿੱਚ ਕਥਾ ਕੀਰਤਨ ਦਾ ਪ੍ਰੋਗਰਾਮ ਚੱਲ ਰਿਹਾ ਸੀ, ਉੱਥੇ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ, ਨਾਕਾਮ ਰਹੇ, ਸੰਤ ਵਾਪਸ ਆ ਗਏ। ਹੁਣ ਕਹਿੰਦੇ ਵੀ ਕਿਵੇਂ ਕਰੀਏ, ਸਾਡੀਆਂ ਸਾਰੀਆਂ ਚਾਲਾਂ ਦਾ ਸੰਤਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਤੇ ਉਹ ਕਿਸੇ ਨਾ ਕਿਸੇ ਢੰਗ ਨਾਲ ਨਿਕਲ ਜਾਂਦੇ ਨੇ। ਹੁਣ ਫਿਰ ਸਕੀਮ ਬਣਾਈ ਵੀ ਸੰਤਾਂ ਦੀ ਜਿਹੜੀਆਂ ਸੱਜੀਆਂ ਖੱਬੀਆਂ ਬਾਹਾਂ ਹੈ ਨਾ, ਇਹ ਲਓ ਫੜ ਲਓ। ਸੰਤਾਂ ਦੇ ਪਹਿਲਾਂ 3 ਸਿੰਘ ਜਿਨ੍ਹਾਂ ਦਾ ਕੋਈ ਗੁਨਾਹ ਨਹੀਂ, ਭਾਈ ਨਰਿੰਦਰ ਸਿੰਘ ਨੰਦੀ ਹੋਣੀ, ਜਗੀਰ ਸਿੰਘ ਵਰਗੇ ਸਾਰੇ ਸਿੰਘ, ਤਿੰਨ ਸਿੰਘ, ਭਾਈ ਜੈਬ ਸਿੰਘ, ਤਿੰਨ ਫੜ ਲਏ ਵਿਆਸ ਥਾਣੇਦਾਰ ਨੇ। ਇਕਬਾਲ ਸਿੰਘ ਸੀ ਜਿਹਨੇ ਫੜੇ ਸੀ ਸਾਹ ਸਿੰਘ, ਤੇ ਉਹਨਾਂ ਕੋਲ ਗੱਡੀ ਦੇ ਵੀ ਸਾਰੇ ਕਾਗਜ਼, ਰਿਵਾਲਵਰ ਦਾ ਲਾਇਸੈਂਸ ਆਪਣਾ, ਪਰ ਨਹੀਂ ਗ੍ਰਿਫਤਾਰ ਕਰ ਲਏ। ਸੰਤਾਂ ਨੇ ਭਾਈ ਵਰੀਸ ਸਿੰਘ, ਬਾਬਾ ਅਥਾਰਾ ਸਿੰਘ ਦੀ ਡਿਊਟੀ ਲਾਈ, ਭਾਈ ਕੱਲ੍ਹ ਨੂੰ ਉਹਨੇ ਪੇਸ਼ ਕਰਨਾ ਹੈ, ਤੁਸੀਂ ਜਾ ਕੇ ਉਹਨਾਂ ਦੀ ਪੈਰਵਾਈ ਕਰੋ, ਪੈਰਵਾਈ ਕਰਨ ਆਏ ਨੇ ਉਹਨਾਂ ਨੂੰ ਫੜ ਲਿਆ, ਭਾਈ ਵਰੀਕ ਸਿੰਘ ਨੂੰ ਫੜ ਲਿਆ। ਹੁਣ ਜਦੋਂ ਭਾਈ ਅਮਰੀਕ ਸਿੰਘ ਨੂੰ ਫੜ ਲਿਆ, ਭਾਈ ਅਮਰੀਕ ਸਿੰਘ ਕੌਣ ਸੀ? ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਸੱਜੀ ਬਾਂਹ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਦਾ ਪੁੱਤਰ, ਹੁਣ ਉਹਨੂੰ ਫੜ ਲਿਆ। ਅਤੇ ਹੁਣ ਅਗਲਾ ਸਟੈਪ ਤਾਂ ਪਤਾ ਹੀ ਹੈ ਨਾ ਵੀ ਕੀ ਹੋਊਗਾ। ਅਤੇ ਸੰਤ ਉਹਦੇ ਮਹਿਤੇ ਬਿਮਾਰ ਸੀ ਥੋੜ੍ਹੇ ਜਿਹੇ, ਡਾਕਟਰਾਂ ਨੇ ਕਿਹਾ ਸੀ ਤੁਸੀਂ ਹਫ਼ਤਾ ਕੁ ਆਰਾਮ ਕਰੋ। ਇੱਥੋਂ ਸੁਣਿਆ ਗਿਆ ਅੰਮ੍ਰਿਤਸਰ ਸਾਹਿਬ ਤੋਂ ਭਾਈ ਅਮਰੀਕ ਸਿੰਘ ਨੂੰ ਫੜ ਲਿਆ, ਬਾਬਾ ਥਾਰਾ ਸਿੰਘ ਨੂੰ ਫੜ ਲਿਆ, ਹੋਰ ਵੀ ਦੋ ਤਿੰਨ ਸਿੰਘ ਨੇ। ਸੰਤ ਉਸ ਵੇਲੇ ਗੱਡੀ 'ਚ ਬੈਠੇ, ਇੱਥੇ ਆ ਕੇ ਵਿਚਾਰਾਂ ਕੀਤੀਆਂ ਵੀ ਕੀ ਕਰਨਾ ਹੈ। ਪੰਜਾਂ ਘੰਟਿਆਂ ਦੇ ਵਿੱਚ ਸਾਧ ਸੰਗਤ ਮੋਰਚਾ ਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ 55 ਬੰਦਿਆਂ ਦਾ ਜੱਥਾ ਤੋੜ ਦਿੱਤਾ। ਇਹ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਇੱਕ ਬੰਦਾ ਗ੍ਰਿਫਤਾਰ ਕਰ ਲਿਆ, ਉਹਨੂੰ ਸੁਣਾਉਣ ਵਾਸਤੇ ਉਸੇ ਦਿਨ 19 ਜੁਲਾਈ 1982 ਨੂੰ ਸਾਧ ਸੰਗਤ ਇਹ ਮੋਰਚਾ ਆਰੰਭ ਕਰਤਾ। ਮੋਰਚਾ ਚੱਲਦਾ ਰਿਹਾ। ਹੁਣ ਦੱਸਿਓ, ਸੰਤ ਪੁੱਛਦੇ ਸੀ ਵੀ ਭਾਈ ਅਮਰੀਕ ਸਿੰਘ ਦਾ ਕੀ ਕਸੂਰ ਹੈ, ਕੀ ਗੁਨਾਹ ਕੀਤਾ ਉਹਨੇ, ਕੀ ਜੁਰਮ ਕੀਤਾ, ਜਵਾਬ ਤੋਂ ਕਿਹਾ ਨਹੀਂ ਸੀ। ਤੇ ਦੂਸਰੇ ਪਾਸੇ ਸਾਡੀਆਂ ਰਾਜਨੀਤਿਕ ਜਿਹੜੀਆਂ ਜਥੇਬੰਦੀਆਂ ਸੀ, ਇਹਨਾਂ ਦੇ ਵੱਖ ਵੱਖ ਮੋਰਚੇ ਚੱਲਦੇ ਸੀ। ਜਥੇਦਾਰ ਤਲਵੰਡੀ ਸਾਹਿਬ ਦਾ ਮੋਰਚਾ ਚੱਲਦਾ ਸੀ ਦਿੱਲੀ, ਇੱਕ ਮੋਰਚਾ ਚੱਲਦਾ ਸੀ ਟਕੋਰੀ ਦਾ ਮਹਿਰ ਰੋਕੋ ਮੋਰਚਾ, ਪਰ ਇਹ ਮੋਰਚੇ ਵੀ ਹੌਲੀ ਹੌਲੀ ਦਮ ਤੋੜ ਰਹੇ ਸੀ। ਫਿਰ ਇਹ ਸੋਚਿਆ ਕਿ ਸਾਰੇ ਮੋਰਚੇ ਆਪਾਂ ਇਕੱਠੇ ਕਰ ਲਈਏ। ਸੰਤਾਂ ਕੋਲ ਆ ਕੇ ਸਲਾਹ ਕੀਤੀ। ਸੰਤ ਕਹਿੰਦੇ ਭਾਈ ਅਸੀਂ ਮੋਰਚਾ ਆਰੰਭ ਕੀਤਾ ਹੈ, ਅਤੇ ਆਓ ਸਾਰੇ ਸ਼ਾਮਿਲ ਹੋ, ਤਕੜੇ ਹੋ ਕੇ ਆਪਾਂ ਮੋਰਚਾ ਲਾਈਏ। ਸਾਡੀ ਕੋਈ ਨਿੱਜ ਦੀ ਲੜਾਈ ਨਹੀਂ, ਮੈਂ ਤਾਂ ਅਰਦਾਸ ਹੀ ਇਹ ਕੀਤੀ ਹੈ ਕਿ ਪੰਥ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ, ਮੇਰਾ ਕੋਈ ਨਿੱਜੀ ਨਹੀਂ। ਆਓ ਤੁਸੀਂ ਮੋਰਚੇ ਦੀ ਅਗਵਾਈ ਕਰੋ, ਅਸੀਂ ਤੁਹਾਡਾ ਸਾਥ ਦਿਆਂਗੇ। ਸਾਧ ਸੰਗਤ ਜੀ, ਫਿਰ ਇੱਥੇ ਵਿਚਾਰਾਂ ਹੋਈਆਂ, ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਡਿਕਟੇਟਰ ਬਣਾਇਆ ਗਿਆ, ਮੋਰਚਾ ਚੱਲਿਆ। ਹੁਣ ਰੋਜ਼ ਵਿਚਾਰਾਂ ਹੁੰਦੀਆਂ। ਇੰਦਰਾ ਗਾਂਧੀ ਦਾ ਪੱਖ ਲਓ, ਵੀ ਇੱਕ ਪਾਸੇ ਐਮਰਜੈਂਸੀ ਚੋਂ ਫੇਲ, ਸਿੱਖਾਂ ਨਾਲ ਕੀਤੇ ਵਾਅਦੇ ਚੋਂ ਫੇਲ, ਕਾਂਗਰਸ ਜਮਾਤ ਦਿਨੋ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ, ਅਤੇ ਉਹਦੇ ਸਲਾਹਕਾਰਾਂ ਨੇ ਸਲਾਹ ਦਿੱਤੀ ਵੀ ਹੁਣ ਤੋਂ ਹਿੰਦੁਸਤਾਨ ਦੀ ਹੀਰੋ ਬਣਨ ਵਾਸਤੇ, ਹਿੰਦੁਸਤਾਨ ਦੀ ਦੁਰਗਾ ਬਣਨ ਵਾਸਤੇ ਸਿੱਖਾਂ ਨੂੰ ਕੁਚਲ ਦੇ, ਮੁੱਠੀ ਭਰ ਸਿੱਖ ਨੇ ਅਤੇ ਸਾਰਾ ਹਿੰਦੁਸਤਾਨ ਬੱਲੇ ਬੱਲੇ ਕਰੂਗਾ। ਇੱਥੇ ਮੈਂ ਗੱਲ ਕਹਿਣੀ ਚਾਹੁੰਦਾ, ਜਦੋਂ ਔਰੰਗਜ਼ੇਬ ਨੇ ਆਪਣੇ 3 ਭਰਾ ਕਤਲ ਕਰਤੇ, ਸ਼ਾਹਜਹਾਨ ਆਪਣਾ ਪਿਤਾ ਕਤਲ ਕਰ ਦਿੱਤਾ, ਅਤੇ ਜਦੋਂ ਇਹਨੇ ਆਪਣੇ ਕੁਝ ਕਾਜ਼ੀ ਮੱਕੇ ਭੇਜੇ ਨਾ, ਅਤੇ ਮੱਕੇ ਇਹਦੀ ਮਾਇਆ ਲੈਣ ਤੋਂ ਮਨਾ ਕਰਤਾ ਸੀ ਵੀ ਔਰੰਗਜ਼ੇਬ ਤੂੰ ਇੰਨਾ ਪਾਪੀ ਬੰਦਾ, ਤੇਰੀ ਮਾਇਆ ਨਹੀਂ ਲਈ ਜਾ ਸਕਦੀ। ਫਿਰ ਇਹਨੇ ਸਲਾਹਕਾਰਾਂ ਨੂੰ ਪੁੱਛਿਆ ਵੀ ਮੈਂ ਕੀ ਕਰਾਂ, ਕਹਿੰਦੇ ਤੂੰ ਇਸਲਾਮ ਦਾ ਕਿੰਗ ਬਣ ਜਾ, ਜਿੰਨੇ ਹਿੰਦੁਸਤਾਨ ਦੇ ਵਿੱਚ ਹਿੰਦੂ ਹੈ ਸਭ ਨੂੰ ਵੱਢ ਦੇ, ਜਾਂ ਮੁਸਲਮਾਨ ਬਣਾ ਲਾ, ਅਤੇ ਪਤਾ ਲੱਗੇ ਵੀ ਤੂੰ ਵੱਡਾ ਇਸਲਾਮਿਕ ਬੰਦਾ ਰਾਜਾ ਤੂੰ ਹੀ ਹੈ, ਤੂੰ ਫਿਰ ਪ੍ਰਵਾਨ ਹੋਏਗਾ। ਅਤੇ ਉਹਨੇ ਸਭ ਤੋਂ ਪਹਿਲਾਂ ਕਸ਼ਮੀਰ ਫੜਿਆ। ਕਿਉਂ? ਕਿਉਂਕਿ ਉੱਥੇ ਅਮਰਨਾਥ ਦਾ ਮੰਦਰ ਸੀ, ਹਿੰਦੂਆਂ ਦਾ ਸਭ ਤੋਂ ਵੱਡਾ ਮੰਦਰ ਕਸ਼ਮੀਰ 'ਚ ਸੀਗਾ, ਅਮਰਨਾਥ। ਉੱਥੋਂ ਦਾ ਪੁਜਾਰੀ ਸੀ ਕਿਰਪਾ ਰਾਮ, ਕਿਰਪਾ ਰਾਮ ਨੂੰ ਫੜਿਆ ਜਾ ਕੇ ਵੀ ਜੀ ਇਹਦੇ ਗੱਲ 'ਚ ਹੱਥ ਪਾਈਏ। ਤਾਂ ਸਾਧ ਸੰਗਤ ਜੀ ਉਹ ਵਿਚਾਰਾਂ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਆਏ ਸੀ, ਅਤੇ ਉਹਨਾਂ ਦਾ ਬਚਾਅ ਹੋਇਆ ਸੀ। ਇਹ ਫਿਰ ਮੁੱਢ ਨੂੰ ਹੱਥ ਪਾਉਂਦੇ ਨੇ ਜਦੋਂ ਇਹਨਾਂ ਨੂੰ ਜ਼ੁਲਮ ਕਰਨਾ ਹੋਵੇ ਨਾ, ਜਿਵੇਂ ਔਰੰਗਜ਼ੇਬ ਨੇ ਪਾਪ ਕੀਤੇ, ਇਹਨੇ ਪਾਪ ਤਾਂ ਇਹਨੇ ਵੀ ਕੀਤੇ, ਪਰ ਇਹ ਹਿੰਦੂਆਂ ਦੀ ਦੁਰਗਾ ਬਣਨ ਵਾਸਤੇ ਇਹਨੂੰ ਸਲਾਹ ਦਿੱਤੀ ਗਈ ਵੀ ਸਿੱਖ ਕੁਚਲਣੇ ਆ। ਫਿਰ ਸਿੱਖ ਕੁਚਲਣ ਵਾਸਤੇ ਸਾਧ ਸੰਗਤ ਕਿਤੇ ਇੱਕ ਦਿਨ ਫੌਜ ਭੇਜਤੀ, ਨਹੀਂ ਯੂਪੀ ਦੇ ਵਿੱਚ ਚਕਾਤਾ ਸੈਂਟਰ ਬਣਾ ਕੇ ਬਕਾਇਦਾ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ। ਹਰਿਮੰਦਰ ਸਾਹਿਬ ਦੇ ਮਾਡਲ ਬਣੇ, ਮਾਡਲ ਬਣਾ ਕੇ ਹਿੰਦੁਸਤਾਨ ਦੇ ਜਰਨੈਲਾਂ ਨੂੰ ਸੱਦ ਸੱਦ ਕੇ ਵਿਸ਼ੇਸ਼ ਕਮਾਂਡੋਆਂ ਨੂੰ ਤਿਆਰ ਕੀਤਾ ਗਿਆ। ਉਸੇ ਤਰ੍ਹਾਂ ਤਲਾਅ ਬਣਾਇਆ, ਉਸੇ ਤਰ੍ਹਾਂ ਦਾ ਮਾਡਲ ਬਣਾਇਆ ਫੌਜਾਂ ਨੇ ਕਿੱਧਰ ਦੀ ਚੜ੍ਹਨਾ, ਕਿੱਧਰ ਦੀ ਉਤਰਨਾ, ਕਿੰਨੇ ਅਸੀਂ ਹਮਲੇ ਕਰਨੇ ਆ, ਜਿਵੇਂ ਦੂਸਰੇ ਦੇਸ਼ 'ਤੇ ਹਮਲਾ ਕਰਨਾ ਹੋਵੇ ਤਿਆਰੀ ਕੀਤੀ ਗਈ। ਤਿਆਰੀ ਕਰਨ ਤੋਂ ਬਾਅਦ ਸਾਧ ਸੰਗਤ ਜੀ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 90 ਬਟਾਲੀਅਨ ਦੇ ਵਿੱਚ ਇੱਕ ਮੀਟਿੰਗ ਸੱਦੀ, ਜਿਹਦੇ ਵਿੱਚ ਤਿੰਨੇ ਹੀ ਜਰਨੈਲ, ਜਨਰਲ ਸੁੰਦਰ ਜੀ, ਜਨਰਲ ਵੈਦਿਆ, ਜਨਰਲ ਬਰਾੜ ਇੱਥੇ ਆ ਗਏ। ਉਹਨਾਂ ਨੇ ਆ ਕੇ ਸਲਾਹਾਂ ਕੀਤੀਆਂ। ਹੁਣ ਇੱਥੇ ਪਹਿਲਾਂ ਕੁਝ ਸਿੱਖ ਵੀ ਬੈਠੇ ਸੀ, ਮਿਲਟਰੀ ਵਿੱਚ ਵੀ ਸਿੱਖ ਬੈਠੇ ਸੀ। ਜਦੋਂ ਉਹਨਾਂ ਨੇ ਸਲਾਹਾਂ ਕੀਤੀਆਂ, ਸਾਧ ਸਿੰਘ ਇੱਕ ਜੀ ਐਸ ਪੰਡੇਰ ਬਹੁਤ ਹੀ ਸਾਊ ਵਿਅਕਤੀ ਹੈ, ਧਰਮ ਦੀ ਆਸਥਾ ਰੱਖਣ ਵਾਲਾ ਮੈਂ ਸਮਝਦਾ, ਮੈਂ ਉਹਦੀ ਇੰਟਰਵਿਊ ਸੁਣੀ ਹੈ। ਓਂਕਾਰ ਸਿੰਘ ਥਾਪਰ ਕਹਿੰਦੇ ਜਦੋਂ ਅਸੀਂ ਖਾਲਸਾ ਕਾਲਜ ਦੇ ਪਰਲੇ ਪਾਸੇ ਅਨਮੋਟੀ ਦੀਆਂ ਗੱਡੀਆਂ ਦੇਖੀਆਂ, ਕਹਿੰਦੇ ਸੈਂਟਰ ਦੀਆਂ ਵਿਸ਼ੇਸ਼ ਗੱਡੀਆਂ ਹੁੰਦੀਆਂ, ਆਮ ਤੌਰ 'ਤੇ ਕਿਸੇ ਪਿੰਟ ਦੇ ਵਿੱਚ ਫੌਜੀ ਪਿੰਟ 'ਚੋਂ ਗੱਡੀਆਂ ਨਹੀਂ ਜਾਂਦੀਆਂ। ਕਹਿੰਦੇ ਸਾਡੇ ਪੈਰਾਂ ਥੱਲੇ ਜ਼ਮੀਨ ਨਿਕਲੀ ਵੀ ਜਿਹੜੀਆਂ ਇਹ ਗੱਡੀਆਂ ਇੱਥੇ ਆਈਆਂ, ਅਤੇ ਦਾਲ 'ਚ ਕੁਝ ਕਾਲਾ। ਅਤੇ ਜਦੋਂ ਆ ਕੇ ਸਲਾਹ ਕੀਤੀ, ਸਲਾਹ ਕੀ ਸੀ, ਕਹਿੰਦੇ ਵੀ ਖਾੜਕੂਆਂ ਨੂੰ ਦਰਬਾਰ ਸਾਹਿਬ 'ਚੋਂ ਕੱਢਣਾ। ਸਾਹਿਬ ਸਿੰਘ ਜੀ ਕੌਣ ਖਾੜਕੂ ਸੀ? ਜੇ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਸੀ, ਸੰਗਤ ਨੂੰ ਸੰਬੋਧਨ ਕਰਦੇ ਸੀ, ਜਿਹਨਾਂ ਦਾ ਇੱਕ ਨੰਗਾ ਚਿੱਟਾ ਚਾਰਟ ਸੀ ਵੀ ਆਹ ਮੰਗਾਂ ਸਾਡੀਆਂ, ਆਹ ਮੰਗਾਂ ਮੰਨ ਲਓ, ਉਹਨਾਂ ਨੂੰ ਜੇ ਕੋਈ ਮਿਲਣ ਆਉਂਦਾ ਸੀ ਤਾਂ ਸ਼ਰੇਆਮ ਮਿਲਦੇ ਸੀ, ਗੱਲ ਕਰਦੇ ਸੀ, ਵਿਚਾਰ ਕਰਦੇ ਸੀ। ਇੱਥੇ ਇੱਕ ਹੋਰ ਛੋਟੀ ਜਿਹੀ ਬੇਨਤੀ, 1983 ਦੇ ਵਿੱਚ ਹੀ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਦਰਬਾਰ ਸਾਹਿਬ 'ਚ ਲੁਕਿਆ ਹੋਇਆ, ਲੁਕਿਆ ਹੋਇਆ। ਅੱਜ ਵੀ ਕਈ ਵੀਰ ਕਹਿੰਦੇ ਨੇ ਵੀ ਸੰਤ ਜਰਨੈਲ ਸਿੰਘ ਨੂੰ ਅਕਾਲ ਤਖ਼ਤ 'ਤੇ ਨਹੀਂ ਸੀ ਜਾਣਾ ਚਾਹੀਦਾ। ਆਹ ਗੱਲ ਧਿਆਨ ਨਾਲ ਸੁਣ ਲਿਓ, ਮੁੱਖ ਮੰਤਰੀ ਕਹਿੰਦਾ ਵੀ ਲੁਕਿਆ ਹੋਇਆ, ਸੰਤ ਕਹਿੰਦੇ ਮੁੱਖ ਮੰਤਰੀ ਸਾਹਿਬ ਇਹ ਤੁਹਾਡੀ ਵਿਚਾਰ ਹੈ, ਤੁਹਾਡੀ ਸੋਚਣੀ ਹੈ, ਤੁਹਾਡੀ ਜਿਹੜੀ ਕਿ ਪਤਾ ਨਹੀਂ ਕਿਹੋ ਜਿਹੀ ਹੈ, ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ। ਮੈਂ ਇਸ ਮੰਜੀ ਸਾਹਿਬ ਤੋਂ ਸਤਿਗੁਰੂ ਦੇ ਚਰਨਾਂ 'ਚ ਬੇਨਤੀਆਂ ਕਰਕੇ ਲੈਕਚਰ ਕਰਕੇ ਚੱਲਾਂਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਸੀਸਗੰਜ ਸਾਹਿਬ ਦਿੱਲੀ ਜਾਵਾਂਗਾ, ਛੜਕੇ ਛੜਕ ਜਾਵਾਂਗਾ। ਤੁਸੀਂ ਮੈਨੂੰ ਕਿਤੇ ਵੀ ਫੜ ਲਿਓ, ਰਾਜ ਕਿਤੇ ਵੀ, ਜੇ ਤੁਸੀਂ ਮੈਨੂੰ ਫੜ ਲਿਓ ਤੁਹਾਡਾ ਮਨੋਰਥ ਸਫਲ ਹੋ ਗਿਆ, ਜੇ ਨਾ ਫੜ ਸਕੋ ਤੇ ਆਹ ਸਾਡਾ ਚਾਰਟ ਹੈ, 28 ਮੰਗਾਂ ਇਹਦੇ 'ਚ। ਤੂੰ ਇੰਦਰਾ ਗਾਂਧੀ ਨੂੰ ਪੁੱਛ ਲਾ ਵੀ ਜੇ ਨਾ ਫੜ ਸਕਿਆ ਵਾਪਸ ਮੈਂ ਫਿਰ ਅਗਲੇ ਦਿਨ ਆ ਕੇ ਇੱਥੇ ਬੋਲਿਆ ਤੇ ਫਿਰ ਐਲਾਨ ਕਰ ਦੋਗੇ ਵੀ ਅਸੀਂ ਧਰਮ ਦੇ ਮੋਰਚੇ ਦੀਆਂ ਮੰਗਾਂ ਮੰਨ ਲਈਆਂ। ਖੁੱਲ੍ਹਾ ਚੈਲੰਜ ਆ, ਕਹਿੰਦੇ ਤੈਨੂੰ ਜੇ ਤੂੰ, ਤੇਰੀ ਫੌਜ, ਤੇਰੀ ਮਿਲਟਰੀ, ਤੇਰੀ ਪੁਲਿਸ ਕਿਤੇ ਵੀ ਨਾਕੇ ਲਾ ਕੇ ਮੈਨੂੰ ਫੜ ਲਵੇ ਤੇ ਇੱਥੇ ਉਂਝ ਤਾਂ ਲੋੜ ਹੀ ਨਹੀਂ। ਕੋਈ ਚੈਲੰਜ ਕਬੂਲ ਨਹੀਂ ਕੀਤਾ। ਕਿਸੇ ਨੇ ਚੈਲੰਜ ਮੰਨਿਆ ਨਹੀਂ ਸਾਧ ਸੰਗਤ ਇਹਦੇ ਉਲਟ, ਕਿਉਂਕਿ ਇੱਕ ਮਨਸੂਬਾ ਸੀ ਵੀ ਸੰਤ ਜਰਨੈਲ ਸਿੰਘ ਨੂੰ ਨਹੀਂ ਫੜਨਾ, ਸੰਤ ਜਰਨੈਲ ਸਿੰਘ ਨੂੰ ਮਾਰਨਾ ਹੈ, ਕੌਮ ਨੂੰ ਕੁਚਲਣਾ ਹੈ, ਸਮੁੱਚੇ ਪੰਜਾਬ ਦੇ ਗੁਰਦੁਆਰਿਆਂ ਨੂੰ ਤਹਿਸ ਨਹਿਸ ਕਰਨਾ ਹੈ। ਇਹ ਸਦੀਆਂ ਤੱਕ ਉੱਠ ਨਾ ਸਕਣੇ ਮਨਸੂਬਾ ਸੀ। ਜਨਰਲ ਸੁੰਦਰ ਜੀ ਨੇ ਇਹ ਗੱਲਾਂ ਕਹੀਆਂ ਕਿ ਅਸੀਂ ਖਾੜਕੂ ਕੱਢਣੇ ਨੇ। ਹੁਣ ਤੁਸੀਂ ਸਲਾਹ ਦਿਓ ਕਿ ਕਿੰਨੇ ਕੁ ਸਮੇਂ ਦੇ ਵਿੱਚ ਸੰਤ ਜਰਨੈਲ ਸਿੰਘ ਅਤੇ ਉਹਦੇ ਸਾਥੀ ਜਿਹੜੇ ਸਰੈਂਡਰ ਕਰ ਦੇਣਗੇ, ਹੱਥ ਖੜੇ ਕਰਕੇ ਬਾਹਰ ਆ ਜਾਣਗੇ। ਉੱਥੇ ਚਾਰ ਬੰਦਿਆਂ ਦੀ ਲੜਾਈ, ਚਾਰ ਬੰਦਿਆਂ ਦੀ। ਉੱਥੇ ਜੀ ਐਸ ਪੰਡੇਰ ਵੀ ਹੈ, ਉੱਥੇ ਓਂਕਾਰ ਸਿੰਘ ਥਾਪਰ ਵੀ ਹੈ, ਉੱਥੇ ਸਤਾਰ ਮਹਿੰਦਰਪਾਲ ਸਿੰਘ ਔਲਖ ਵੀ ਹੈ, ਉੱਥੇ ਡੀ ਸੀ ਗੁਰਦੇਵ ਸਿੰਘ ਵੀ ਹੈ। ਜਿਨ੍ਹਾਂ ਚਾਰਾਂ ਨੇ ਕਿਹਾ ਵੀ ਤੁਸੀਂ ਬਹੁਤ ਗਲਤ ਸੋਚਦੇ ਹੋ, ਤੁਹਾਡੀ ਸੋਚਣੀ ਠੀਕ ਨਹੀਂ, ਤੁਹਾਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ, ਇੱਕ ਗੱਲ ਸਾਡੀ ਸੁਣ ਲਓ, ਕਿਸੇ ਵੀ ਕੀਮਤ 'ਤੇ ਸੰਤ ਜਰਨੈਲ ਸਿੰਘ ਅਤੇ ਉਹਦੇ ਸਾਥੀਆਂ ਨੇ ਤੁਹਾਡੇ ਮੂਹਰੇ ਹਥਿਆਰ ਨਹੀਂ ਸਿੱਟਣੇ, ਅਖੀਰ ਤੱਕ ਲੜਨਗੇ। ਉਹ ਤਾਂ ਰੋਜ਼ ਕਹਿੰਦੇ ਨੇ, ਅੱਜ ਤੱਕ ਉਹਨਾਂ ਨੂੰ ਤੁਹਾਡੀ ਇੱਕ ਇੱਕ ਹਰਕਤ ਦਾ ਪਤਾ ਹੈ। ਉਹ ਤਾਂ ਲੋਕੇ ਕਹਿੰਦੇ ਨੇ, ਉਹ ਤਾਂ ਕਹਿੰਦੇ ਲੱਖਾਂ ਦਾ ਘੇਰਾ ਪੈਣਾ ਹੈ, ਅਤੇ ਜਦੋਂ ਹੱਥ ਜੋੜ ਕੇ ਪਤਾ ਲੱਗੂਗਾ ਫਿਰ ਤੂੰ ਹਥਿਆਰ ਸਿੱਟ ਦੇਣਗੇ। ਕਹਿੰਦੇ ਬਾਕੀ ਤੂੰ ਥੋੜ੍ਹੇ ਜਿਹੇ ਜ਼ਾਬਤੇ 'ਚ ਰਹੇ, ਜਨਰਲ ਬਰਾੜ ਬੜਾ ਟੱਪਿਆ, ਆਪੇ ਤੋਂ ਬਾਹਰ ਹੋ ਗਿਆ, ਭੜਕ ਗਿਆ। ਕਹਿੰਦਾ ਤੁਸੀਂ ਸਾਡੀ ਫੌਜ ਦਾ ਮਨੋਬਲ ਤੋੜਦੇ ਹੋ, ਦੇਖਿਓ ਜਦੋਂ ਤੋਪਾਂ ਚੱਲੀਆਂ ਗੜਗੜਾਹਟ ਹੋਈ ਤੇ ਉਦੋਂ ਕਹਿੰਦੇ ਵੱਡੇ ਵੱਡੇ ਜਰਨੈਲਾਂ ਦੀਆਂ ਪਤਲੀਨਾਂ ਗਿੱਲੀਆਂ ਹੋ ਜਾਂਦੀਆਂ, ਭਿੰਡਰਾਂ ਵਾਲਾ ਕੀ ਹੈ। ਕਹਿੰਦੇ ਫਿਰ ਪੰਧੇਰ ਨੇ ਕਿਹਾ ਜਨਰਲ ਸਾਹਿਬ ਇਹ ਤੁਹਾਡੇ ਜਰਨੈਲਾਂ ਦੀਆਂ ਗੱਲਾਂ ਨਹੀਂ, ਇਹਨਾਂ ਸਿੱਖਾਂ ਦੀਆਂ ਗੱਲਾਂ ਹੈ ਜਿਹੜੇ ਆਪਾਂ ਕੁਰਬਾਨ ਕਰਨ ਵਾਸਤੇ ਆਪਣੇ ਧਰਮ ਤੋਂ ਸਭ ਕੁਝ ਕੁਰਬਾਨ ਕਰ ਦਿੰਦੇ ਨੇ, ਇਹਨੂੰ ਥੋੜ੍ਹਾ ਜਿਹਾ ਥੰਮੇ ਨਾਲ ਸੋਚ ਲੈਣਾ ਚਾਹੀਦਾ। ਹੋਰ ਰਸਤੇ ਹੈਗੇ ਆ, ਆਪਾਂ ਹੋਰ ਰਸਤੇ ਬਣਾ ਲਈਏ ਜਦੋਂ ਸਾਰੇ ਰਸਤੇ ਮੁੱਕ ਗਏ ਤੇ ਫਿਰ ਆਪਾਂ ਗੱਲ ਕਰ ਲਵਾਂਗੇ। ਹੋਰ ਰਸਤੇ ਕੀ ਸੀ ਭਾਈ? ਪਹਿਲੀ ਗੱਲ ਤੇ ਸੰਤਾਂ ਦੇ ਉੱਪਰ ਕੇਸ ਹੀ ਕੋਈ ਨਹੀਂ ਸੀ, ਜਦੋਂ ਕੇਸ ਸੰਤਾਂ ਤੇ ਪਾਇਆ ਗਿਆ ਸੰਤ ਰਿਸ਼ਤ ਹੋਏ। ਅੱਜ ਤੱਕ ISG ਪਾ ਕੇ ਅਸੀਂ ਵੇਖਿਆ ਕੋਈ ਕੇਸ ਨਹੀਂ, ਦੇਸ਼ 'ਚ ਕਿਤੇ ਨਹੀਂ, ਕਿਸੇ ਸਟੇਟ 'ਚ ਨਹੀਂ। ਜੇ ਉਹਨਾਂ ਤੇ ਕੇਸ ਹੀ ਕੋਈ ਨਹੀਂ, ਕਾਹਦੇ ਲਈ ਫੜਨਾ ਭਾਈ? ਦੂਸਰੀ ਗੱਲ, ਕੋਈ ਨੋਟਿਸ ਦਿੱਤਾ SGPC ਨੂੰ, ਜਥੇਦਾਰ ਅਕਾਲ ਤਖ਼ਤ ਨੂੰ, ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ, ਪ੍ਰਧਾਨ ਅਕਾਲੀ ਦਲ ਨੂੰ ਨੋਟਿਸ ਦਿੱਤਾ ਵੀ ਅਸੀਂ ਪੁਲਿਸ ਲੈ ਕੇ ਚੜਾਂਗੇ ਜੇ ਸੰਤ ਜਰਨੈਲ ਸਿੰਘ ਸਾਨੂੰ ਨਾ ਫੜਾਇਆ? ਕੋਈ ਨੋਟਿਸ ਨਹੀਂ, ਕਿਉਂਕਿ ਕੁਚਲਣਾ ਹੀ ਸੀ, ਇੱਕ ਹਮਲਾ ਹੀ ਕਰਨਾ ਸੀ। ਪਰ ਜਦੋਂ ਇਹ ਗੱਲਾਂ ਉਹਨਾਂ ਕਹੀਆਂ ਵੀ ਇਹ ਤੁਹਾਨੂੰ ਮਹਿੰਗਾ ਪੈ ਜਾਣਾ ਕੰਮ, ਕਹਿੰਦੇ ਮੈਂ ਵੇਖੂੰਗਾ। ਵੇਖਣਾ ਕੀ ਸੀ ਭਾਈ? ਫਿਰ ਫੌਜਾਂ ਚਾੜੀਆਂ ਕੱਲ੍ਹ ਤੱਕ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਨੇ ਤੁਹਾਨੂੰ ਇਤਿਹਾਸ ਸੁਣਾਇਆ। 3 ਤਰੀਕ ਤੱਕ ਸਾਧ ਸੰਗਤ 4 ਨੂੰ ਕੀ ਰੱਖ, 3 ਤੱਕ ਕੀ, ਪਹਿਲੇ ਦਿਨ ਇੱਥੇ ਤੇ 31 ਤਰੀਕ ਨੂੰ 9 ਸਿੰਘ ਸ਼ਹੀਦ ਹੋ ਗਏ ਸੀ, 3 ਸਿੰਘ ਟਕਸਾਲ ਦੇ ਸੀ, ਭਾਈ ਮਹਿੰਗਾ ਸਿੰਘ ਸੀ ਤੇ 2 ਸ਼ਰਧਾਲੂ ਸੀ, 2 ਸ਼੍ਰੋਮਣੀ ਕਮੇਟੀ ਦੇ ਬੰਦੇ ਸੀ। ਇਹ ਲਿਖਤਾਂ ਨੇ ਉਹਦੇ ਤੋਂ ਬਾਅਦ ਸਾਧ ਸੰਗਤ ਜੀ ਫਿਰ ਇੱਥੇ ਜੇ ਇੰਨਾ ਹੀ ਹੁੰਦਾ ਵੀ ਅਨਾਊਂਸਮੈਂਟ ਕਰਨੀ ਹੈ ਵੀ ਭਾਈ ਹਥਿਆਰ ਸੁੱਟ ਕੇ ਆ ਗਏ ਬਾਹਰ, ਨਹੀਂ ਇੱਥੇ ਤਾਂ 12 ਟੈਂਕ ਲਿਆਂਦੇ ਗਏ, ਟੈਂਕ 12 ਟੈਂਕ ਲਿਆਂਦੇ। ਪਰ ਇਹਨਾਂ ਸਭ ਗੱਲਾਂ 'ਤੇ ਇੱਕ ਪਾਸਾ ਰੱਖ ਕੇ ਵੇਖੀਏ ਤਾਂ ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ ਕੋਈ ਭੁਲੇਖਾ ਨਹੀਂ ਸੀ ਵੀ ਇੱਥੇ ਯੁੱਧ ਨਹੀਂ ਹੋਣਾ। ਸਾਨੂੰ ਕਹਿੰਦੇ ਸੀ ਕਿ ਇੱਥੇ ਘਮਸਾਨ ਦਾ ਯੁੱਧ ਹੋਣਾ ਹੈ ਅਤੇ ਤੁਸੀਂ ਦੇਖਿਓ ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਨਗੇ। ਜਿਹੜੇ ਚਮਕੌਰ ਦੀ ਗੜੀ 'ਚੋਂ ਸਬਕ ਸਿੱਖੇ ਆ ਨਾ, ਉਹਨਾਂ ਨੂੰ ਬਣਾਵਾਂਗੇ ਇੱਥੇ। ਸਤਿਗੁਰੂ ਕਿਰਪਾ ਕਰਨਗੇ, ਕਲਗੀਧਰ ਪਾਤਸ਼ਾਹ ਦੀ ਮਿਹਰ ਹੋਵੇਗੀ, ਤੁਸੀਂ ਵੇਖਿਓ ਇੱਥੇ ਬਣਦਾ ਕੀ ਆ। ਸਾਧ ਸੰਗਤ ਜੀ ਫਿਰ ਮੈਂ ਕਹਿੰਦਾ ਵੀ ਗੁਰੂ ਸਾਹਿਬ 'ਤੇ ਭਰੋਸਾ ਰੱਖਣਾ ਤਾਂ ਬਹੁਤ ਹੀ ਵੱਡੀ ਗੱਲ। ਸੰਤ ਜਰਨੈਲ ਸਿੰਘ ਅਤੇ ਉਹਨਾਂ ਦੇ ਨਾਲ ਰਹਿਣ ਵਾਲੇ ਜਥੇ ਦੇ ਸਾਥੀਆਂ ਨੂੰ, ਫੈਡਰੇਸ਼ਨ ਦੇ ਵਰਕਰਾਂ ਨੂੰ ਇੰਨਾ ਵਿਸ਼ਵਾਸ ਤੇ ਭਰੋਸਾ ਸੀ ਨਾ, ਉਹ ਚਾਹੁੰਦਾ ਸੀ ਵੀ ਸੰਤ ਸਾਨੂੰ ਵੱਡੀ ਤੋਂ ਵੱਡੀ ਮੁਸੀਬਤ ਨਾਲ ਟਕਰਾ ਦੇਣ ਤੇ ਅਸੀਂ ਖੁਸ਼ੀ ਦੇ ਨਾਲ ਅੱਗ 'ਚ ਛਾਲਾਂ ਮਾਰ ਜਾਈਏ। ਕੱਲੇ ਕੱਲੇ ਨੂੰ ਪੁੱਛ ਕੇ ਵੇਖਿਆ, ਭਾਈ ਬਲਵੀਰ ਸਿੰਘ ਸਿੱਧੂ ਨੂੰ ਕਿੱਥੇ ਹੈ? ਬਲਵੀਰ ਸਿੰਘ ਨਹੀਂ ਆਇਆ, ਉਹਨੂੰ ਪਤਾ ਸੀ ਮੈਨੂੰ ਕੀ ਕਹਿਣਾ। ਉਹਨੇ ਇੱਕ ਚਿੱਠੀ ਲਿਖੀ 2-1 ਟੁਕੜੇ ਤੇ, ਜਿਸ ਪਿਆਰੇ ਸੋ ਨੇ ਹੋ ਤੇ ਸਾਡਾ ਮਰ ਚੱਲੀ ਹੈ, ਧ੍ਰਿਵ ਜੀਵਨ ਸੰਸਾਰ ਤਾਂ ਤੇ ਪਾਛੇ ਜੀਵਨਾ, ਸੰਤ ਸਮਝ ਗਏ ਨੇ ਨਹੀਂ ਆਉਣਾ। ਅਮਰੀਕ ਸਿੰਘ ਨੂੰ ਕਿਹਾ, ਭਾਈ ਅਮਰੀਕ ਸਿੰਘ ਤੂੰ ਨੌਜਵਾਨ ਹੈ, ਤੈਨੂੰ ਇੱਕ ਬੇਨਤੀ ਹੈ ਕਿ ਤੂੰ ਆਹ ਮੈਦਾਨ ਛੱਡ ਜਾ। ਕਹਿੰਦਾ ਮਹਾਰਾਜ ਮਹਾਂਪੁਰਖ ਜੋ ਮਰਜ਼ੀ ਕਹਿ ਲੈਂਦੇ, ਮੈਨੂੰ ਆਹ ਗੱਲ ਨਹੀਂ ਸੀ ਕਹਿਣੀ। ਵੀ ਤੁਹਾਨੂੰ ਛੱਡ ਕੇ ਚਲੇ ਜਾਵਾਂ? ਉੱਧਰ ਜਨਰਲ ਸੁਬੇਰ ਸਿੰਘ ਜਿਹੜਾ 3 ਮਹੀਨਿਆਂ ਤੋਂ ਜਿਹਨੂੰ ਸੰਤਾਂ ਨੇ ਸ਼੍ਰੇਆਮ ਕਹਿ ਦਿੱਤਾ ਸੀ, ਜਨਰਲ ਸਾਹਿਬ ਜੋ ਮਰਜ਼ੀ ਹੋ ਜਾਏ, ਸਾਡੇ ਅਕਾਲੀ ਭਰਾ ਲੱਗੇ ਹੋਏ ਨੇ ਮੀਟਿੰਗਾਂ ਕਰਨ, ਪਰ ਇਹਨਾਂ ਦੇ ਪੱਲੇ ਪੈਣਾ ਕੁੱਝ ਨਹੀਂ, ਇਹਨਾਂ ਨੂੰ ਕਰਨਗੇ ਜਲੀਲ। ਅੰਤ ਨੂੰ ਸਮਾਂ ਆਪਣੇ 'ਤੇ ਆਵੇਗਾ, ਆਪਣੇ ਨਾਲ ਲੋਹੇ 'ਤੇ ਲੋਹੇ ਖੜਕੇਗਾ, ਇਸ ਕਰਕੇ ਤੂੰ ਤਿਆਰੀ ਕਰ। ਹੁਣ ਤਿਆਰੀ ਕੀਤੀ, ਇੱਥੇ ਤਿਆਰੀ ਕੀਤੀ, ਇਹੋ ਜਿਹੀ ਤਿਆਰੀ ਕੀਤੀ। ਜਿਹੜੇ ਹੁਣ ਜਿੰਨੇ ਜਰਨਲ ਨੇ ਨਾ ਸਟੇਟਮੈਂਟਾਂ ਲੈਂਦੇ, ਉਹ ਕਹਿੰਦੇ ਇੱਕ ਫੌਲਾਦੀ ਜਰਨੈਲ ਸੀ ਜਨਰਲ ਸੁਬੇਰ ਸਿੰਘ, ਅਤੇ ਜਿਹੜਾ ਜਨਰਲ ਸੁਬੇਰ ਸਿੰਘ ਇਕੱਲੇ ਇਕੱਲੇ ਮੋਰਚੇ ਦੇ ਉੱਪਰ ਇੰਨੇ ਚਾਅ ਦੇ ਨਾਲ, ਖੁਸ਼ੀ ਦੇ ਨਾਲ, ਕਿਉਂਕਿ 2 ਵਾਰ ਭਾਰਤ ਦੀ ਸਰਕਾਰ ਨੇ ਬੇਇੱਜ਼ਤ ਕੀਤਾ ਸੀ ਉਸ ਜਨਰਲ ਨੂੰ, ਜਿਹਨੇ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ, ਮੁਕਤੀ ਬਹਿਨੀ ਸੈਨਾ ਬਣਾ ਕੇ ਬੰਗਲਾਦੇਸ਼ ਦੀ ਸਥਾਪਤੀ ਕੀਤੀ ਸੀ, ਉਹਨੂੰ ਜਲੀਲ ਕੀਤਾ ਗਿਆ ਸੀ। ਉਹ ਕਹਿੰਦਾ ਕੋਈ ਗੱਲ ਨਹੀਂ, ਸਮਾਂ ਆ ਗਿਆ। ਸਮਾਂ ਆਉਣ ਤੋਂ ਸਾਧ ਸੰਗਤ ਤੋਂ ਉਸਨੇ ਫਿਰ ਇਕੱਲੇ ਇਕੱਲੇ ਮੋਰਚੇ ਦੇ ਨਿਰੀਖਣ ਲਏ, ਸ਼ਾਬਾਸ਼ ਦਿੱਤੀਆਂ, ਲੋੜੀਂਦੇ ਹਥਿਆਰ ਦਿੱਤੇ, ਦਿੱਤੀ ਹੋਈ ਸਿਖਲਾਈ ਦੇ ਮੁਤਾਬਕ ਫਿਰ ਐਸਾ ਯੁੱਧ ਲੜਿਆ। ਜੇ ਯੁੱਧ ਦੇ ਵਿੱਚੋਂ ਸਾਧ ਸੰਗਤ ਆਸ਼ਾ ਸ਼ਿਕਾਰ ਉੱਠਿਆ ਜਨਰਲ ਸੁਵੇਕ ਸਿੰਘ, ਤੇ ਤੋਬਾ ਤੋਬਾ ਕਰ ਉੱਠੇ ਜਨਰਲ ਬਰਾੜ ਹੋਣੀ। ਜਿਹੜਾ ਕਹਿੰਦਾ ਸੀ ਵੀ ਇਹ ਚੰਦ ਮਿੰਟਾਂ ਦੀ ਖੇਡ ਹੈ, ਸਾਧ ਸੰਗਤ 72 ਘੰਟੇ ਦੀ ਲੜਾਈ ਲੜ ਕੇ ਪਸੀਨੋ ਪਸੀਨਾ ਹੋਇਆ, ਮੱਥੇ ਦੇ ਵਲ ਪਏ ਹੋਏ ਨੇ, ਚਿਹਰਾ ਮੁਰਝਾਇਆ ਹੋਇਆ ਹੈ, ਮੂੰਹ ਚ ਉਂਗਲਾ ਪਾ ਕੇ ਸੋਚਦਾ ਹੈ ਵੀ ਕਿਹੜੀ ਮਿੱਟੀ ਦੇ ਬਣੇ ਨੇ। ਇੱਕ ਜਰਨਲ ਨੇ ਲਿਖਿਆ ਕਹਿੰਦਾ ਸੰਤ ਭਿੰਡਰਾਂ ਵਾਲੇ ਦੇ ਕੋਲ ਜਿਹੋ ਜਿਹੇ ਨੌਜਵਾਨ ਆਪਾਂ ਵਾਰਨ ਵਾਲੇ ਜੁੜਦੇ ਨੇ, ਮੈਨੂੰ 10,000 ਫੌਜ ਇਹੋ ਜਿਹੀ ਦੇ ਦਿਓ, 10,000। ਇੱਥੇ ਲੱਖਾਂ ਫੌਜ ਰੱਖਣ ਦੀ ਲੋੜ ਨਹੀਂ ਹਿੰਦੁਸਤਾਨ 'ਚ, ਮੈਨੂੰ ਕਿਸੇ ਦੇਸ਼ ਨਾਲ ਟਕਰਾ ਦਿਓ, ਕਹਿੰਦਾ ਜਿੱਤ ਮੇਰੀ ਹੋਏਗੀ। ਇਹੋ ਜਿਹੇ ਕਹਿੰਦਾ ਨੌਜਵਾਨ ਇਹਨਾਂ ਕੋਲ। ਸਾਧ ਸੰਗਤ ਅਗਲੀ ਦਿਆਲ ਲੜਾਈ ਦੀ ਮੈਂ ਬੇਨਤੀ ਦਾਸ ਕੱਲ੍ਹ ਕਰੇਗਾ। ਜਿਹੜੇ ਲੋਕ ਇੱਥੋਂ ਤੱਕ ਕਹਿੰਦੇ ਸੀ ਨਾ ਵੀ ਇਹਨੇ ਦੇਖੇ ਜਾਇਓ, ਵਿਰੋਧੀ ਤਾਂ ਕਹਿੰਦੇ ਹੀ ਕਹਿੰਦੇ ਸੀ, ਕਈ ਸਾਡੇ ਵਿੱਚੋਂ ਵੀ ਕਹਿੰਦੇ ਸੀ ਵੀ ਗੱਲਾਂ ਕਰਨੀਆਂ ਸੌਖੀਆਂ, ਵੀ ਦਮਗਜੇ ਮਾਰਨੇ ਸੌਖੇ ਆ, ਪਰ ਸੰਤ ਇਹਦੇ ਵੀ ਬੜੀ ਧੀਰਜ ਨਾਲ ਕਹਿੰਦੇ ਕੋਈ ਨਹੀਂ ਸਿੰਘੋ, ਇਹਨਾਂ ਦੀ ਵੱਸ ਦੀ ਗੱਲ ਨਹੀਂ, ਸੁਭਾਵਿਕ ਗੱਲ ਹੈ, ਕਿਉਂਕਿ ਆਪਣੀ ਟੱਕਰ ਬਹੁਤ ਵੱਡੀ ਸ਼ਕਤੀ ਦੇ ਨਾਲ ਹੈ, ਪਰ ਉਹਨਾਂ ਨੂੰ ਪਤਾ ਨਹੀਂ ਕਿ ਆਪਣੀ ਸ਼ਕਤੀ ਉਹਦੇ ਤੋਂ ਕਿਤੇ ਵੱਡੀ ਹੈ। ਜਿਹੜੀ ਮਹਾਰਾਜ ਕਲਗੀਧਰ ਪਾਤਸ਼ਾਹ ਜਿਹੜੇ ਔਰੰਗਜ਼ੇਬ ਨੂੰ ਜਫ਼ਰਨਾਮੇ 'ਚ ਲਿਖਿਆ ਨਾ ਕਿ ਤੈਨੂੰ ਆਪਣੀਆਂ ਫੌਜਾਂ 'ਤੇ ਮਾਣ ਸੀ, ਮੈਨੂੰ ਆਪਣੇ ਵਾਹਿਗੁਰੂ ਮਾਲਕ 'ਤੇ ਮਾਣ ਸੀ, ਕਹਿੰਦੇ ਆਪਾਂ ਨੂੰ ਕਲਗੀਧਰ ਪਾਤਸ਼ਾਹ 'ਤੇ ਮਾਣ ਹੈ, ਤੁਸੀਂ ਵਿਹਲੇ ਜਾਇਓ। ਕਹਿੰਦੀ ਦੁਨੀਆ ਤੱਕ ਇਹੋ ਜਿਹਾ ਇੱਕ ਇਤਿਹਾਸ ਸਿਰਜਾਂਗੇ ਕਿ ਇਹ ਸੋਚਦੇ ਹੋਏ ਕਿ ਸਿੱਖ ਕੌਮ ਨੂੰ ਕੁਚਲ ਦਿਆਂਗੇ, ਸਿੱਖ ਕੌਮ ਆਪਣਾ ਸੁਨਹਿਰੀ ਭਵਿੱਖ ਲੈ ਕੇ, ਉਜਲਾ ਮੂੰਹ ਲੈ ਕੇ ਇਸ ਸੰਸਾਰ ਦੇ ਵਿੱਚ ਐਸੀ ਉਭਰੇਗੀ ਕਿ ਲੋਕ ਦੇਖਦੇ ਰਹਿ ਜਾਣਗੇ, ਤੇ ਜਿਹੜੇ 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 ਵੀ ਇੱਥੇ ਚੜ੍ਹ ਕੇ ਆਉਣਗੇ, ਉਹ ਭਾਵੇਂ ਦੇਸ਼ ਦੀ ਰਾਣੀ ਹੋਵੇ ਤੇ ਉਹ ਭਾਵੇਂ ਜਨਰਲ ਵੈਦਿਆ ਵਰਗਾ ਕੋਈ ਹੋਵੇ, ਕਹਿੰਦੇ ਦੇਖਿਓ ਨੇਸ਼ ਤੋਂ ਨਿਬੋਸ਼ ਹੋ ਜਾਣਗੇ। ਪਰ ਇਹ ਜਿਹੜੀਆਂ ਗੁਰੂ ਸਾਹਿਬ ਦੀਆਂ ਦਿੱਤੀਆਂ ਸ਼ਕਤੀਆਂ ਹੈ, ਇਹ ਸੋਮੇ ਦੇ ਤੇ ਮਿਟਣ ਵਾਲੇ ਨੇ। ਹਰਿਮੰਦਰ ਸਾਹਿਬ ਮਿਟ ਗਏ, ਜਾਂ ਪਹਿਲਾਂ ਢਾਉਣ ਵਾਲੇ ਬਚ ਗਏ, ਹੁਣ ਵਾਲੇ ਬਚ ਜਾਣਗੇ, ਨਹੀਂ ਚੜ੍ਹਦੀ ਕਲਾ ਦੇ ਵਿੱਚ ਰਹੇ ਸਾਧ ਸੰਗਤ। 5 ਤੇ 6 ਜੂਨ ਦਾ ਯੁੱਧ, ਕੱਲ੍ਹ ਨੂੰ ਆਪਾਂ ਜਿੰਨਾ ਕੁ ਸਤਿਗੁਰੂ ਕਿਰਪਾ ਕਰਨਗੇ ਵਰਣਨ ਕਰਾਂਗੇ, ਜਿੰਨਾ ਕੁ ਜੋ ਸਕਿਆ ਬੇਅੰਤ, ਕਿਉਂਕਿ ਇਹ ਵੱਡੀ ਲੜਾਈ, ਇਹਦੇ ਵੱਡੇ ਸਾਧ ਸੰਗਤ ਦੀ ਬਹੁਤ ਇਤਿਹਾਸਕ ਤੱਥ ਨੇ, ਸਭ ਕੁਝ ਨਹੀਂ ਕਿਹਾ ਜਾ ਸਕਦਾ। ਦਾਸ ਨੇ ਕੋਸ਼ਿਸ਼ ਕੀਤੀ ਹੈ ਕਿਤਾਬ ਲਿਖ ਕੇ, ਸੁਹਿਰਦ ਸੰਤ ਖਾਲਸਾ ਲਿਖ ਕੇ ਵੀ, ਮੈਂ ਬਹੁਤ ਕੁਝ ਕਿਉਂਕਿ ਨਾਲ ਰਹੇ ਹੈ ਤੇ ਨਾਲ ਦੇ ਸਿੰਘਲੇ ਬੈਠੇ ਜਿਹਨਾਂ ਨੇ ਯੁੱਧ ਲੜਿਆ। ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਦਾ, ਜਿਹੜੇ ਉਸ ਯੁੱਧ ਚੋਂ ਉਦੋਂ ਬਚ ਗਏ ਜਿਹਨਾਂ ਕੋਲ ਗੋਲੀਆਂ ਮੁੱਕ ਗਈਆਂ, ਜਿਹਨਾਂ ਕੋਲ ਬਰੇਡ ਮੁੱਕ ਗਿਆ, ਜਿਹੜੇ ਲੰਮੀਆਂ ਜੇਲ੍ਹਾਂ ਕੱਟ ਕੇ ਵਾਪਸ ਆਏ, ਉਹਨਾਂ ਚੋਂ ਬਹੁਤ ਸਾਰੇ ਹੀਨ ਭਾਵਨਾ ਰੱਖਦੇ। ਕਿਉਂ ਬਈ, ਤੂੰ ਯੁੱਧ ਨਹੀਂ ਲੜਿਆ, ਤੁਸੀਂ ਗਲਤ ਕੰਮ ਕਰ ਲਿਆ। ਕਹਿੰਦੇ ਨਹੀਂ, ਇੱਕੋ ਗੱਲ ਸਾਡੇ ਮਨ ਦੇ ਵਿੱਚ ਤਹਿ ਬਣਾ ਕੇ ਬੈਠੀ ਹੈ ਕਿ ਅਸੀਂ ਸੰਤ ਜਰਨੈਲ ਸਿੰਘ ਦੇ ਨਾਲ ਹੀ ਕਿਉਂ ਨਹੀਂ ਸ਼ਹੀਦ ਹੋ ਗਏ। ਅਜਿਹਾ ਕੋਈ ਨਹੀਂ, ਤੁਸੀਂ ਆਪਣਾ ਇਤਿਹਾਸ ਲਿਖੋ, ਜੋ ਅੱਖੀ ਵੇਖਿਆ ਜੋ ਕੋਈ ਤੁਸੀਂ ਸਿਰਜਿਆ, ਛੋਟੀਆਂ ਗੱਲਾਂ ਨਹੀਂ, ਪਰ ਜਿਹਨਾਂ ਸ਼ਹੀਦਾਂ ਨੇ ਸ਼ਹੀਦੀਆਂ ਦਿੱਤੀਆਂ, ਕਿਵੇਂ ਦਿੱਤੀਆਂ, ਕਿਵੇਂ ਵੱਧ ਵੱਧ ਕੇ ਟੈਂਕਾਂ 'ਤੇ ਛਾਲਾਂ ਮਾਰੀਆਂ, ਸਾਧ ਸੰਗਤ ਜੀ ਕਿਵੇਂ ਟੈਂਕਾਂ ਦੇ ਮੂੰਹ ਮੋੜੇ ਨੇ, ਕੱਲ੍ਹ ਨੂੰ ਬੇਨਤੀ ਕਰਾਂਗੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ।